सतगुरु जी कांगड़पुर नगर दे बार बार सतगुरां ने डेरा किया, संगतां नूं दर्शन दिते हन। तीन रातां सतगुरां ने इत्थे आसन रखिया है। चौथे दिन अपनियां सारियां फौजां समेत सतगुरु जी शिकार खेडण लई चढ़े हन। शिकार खेडदिआं खेडदिआं दूर जंगल तक चले गए। एक भला रुचर स्थान वेख के सतगुरु जी घोड़े तो उतरे ने। सारे सिपाही फौजां उतरिया ने। इतने नू एक अजगर सप सतगुरां वल वध के चलदा होया आ रहा है। बड़ा व्याकुल है, दुखी है। और ये सर्प इतना दुखी है कि मौत चाहता है। जदों सतगुरां वल वध के आउण लगा तो कुछ सिख इहनूं रोकण लगे, कुछ मारन लगे। तो छेवें पातशाह ने रोकिया, ना भाई इहनूं साडे वल आउण दे, इसे करके असीं इत्थे आए हां। वो अजगर सप सतगुरां वल वध के आया। महाराज जी ने अपना चरण जोड़े चो बाहर कढ़िया ते अपने चरण दा सज्जा अंगूठा उस सप दे सिर ते रखिया। उसे वक्त तो सप शांत हो गया और उहदे चो प्राण निकल गए। सिर तो लैके पेट तक उस सप दा शरीर फट गया ते विचो किरम निकल आए। बहुत सारे किरम पए हुए जेड़े उहदा मास खा रहे सन। सिखां ने पुछया, महाराज ये सर्प कौन सी? और आप जी दे चरण दा स्पर्श हुंदिआं सारिआं दी मौत हो गई है। सतगुरां आखिआ इह पूर्वले जन्म दा पिछले जन्म दा कच्चा गुरु सी। बहुत सारे लोग इहदी पूजा करदे सन, इहदी आराधना करदे सन। लोकां कोल रुपये पैसे लैके खांदा रहा पर अपने किसे चेले नूं मुक्ति नहीं दे सकिआ। मरण तों बाद इह सप बणिआ और इहदे जिन्ने चेले सन ओह किरम बणे ने, इहदा मास खा रहे ने। इदां ओह अपना हिसाब किताब पूरा कर रहे हैं। सतगुरां आख्या जिहड़े इहो जे लोक ने, झूठी पूजा कराण वाले पखंडी दंभी गुरु ने, उहनां दी इहो जी हालत हुंदी है, ऐसी दशा हुंदी है। और इहो जे लोगां बाबत ही गुरु नानक साहब ने शब्द उचारिया, कुल्हां देंदे बावले लैंदे वड्डे नलज, चूहा खड्ड ना मावे पिक्कल बन्ना छज। ये वचन भी गुरु हरगोबिंद साहब ने उचारण किया। कहिंदे कि इहदा कोई पूर्वले जन्म का कर्म चंगा सी कि इहनूं साडी संगत मिल गई, साडी शरण मिल गई, इस करके हुण इह मुक्त हो गया। ये कौतक छेवें पातशाह गुरु हरगोबिंद साहब जी महाराज जी ने इत्थे जंगल च वरताया। इत्थे ही नेड़े कुछ रमणीक जगह वेख के सतगुरां ने डेरा किया है। आओ गुरु पातशाह दे पवित्र चरणां दा ध्यान अपने हिरदे च धारण करदे हां। श्री गुरु हरगोबिंद साहब जी दे पावन स्वरूप नूं अपने हिरदे च वसाउंदे हां। समूह माई भाई आखो सतनाम
की वाहे गुरु साहिब जीओ,
सतनाम
श्री वाहे गुरु साहिब जीओ। दोएरा उतरे डेरा जैका श्री सतगुर चों ओर।
धन गुरु हरगोबिंद साहब जी महाराज जी ने इसे जगह ते जिथे सर्प दा उधार किया उथे नेड़े ही कुछ जगह वेख के सतगुरां ने डेरा किया। जिन्ने सतगुरां दे सिपाही हन, महाराज जी दीआं फौजां हन, सूरबीर बहादुर हन, सारिआं ने सतगुरां दे चारे पासे जिथे जिथे किसे नूं थां मिली ਉਥੇ ਹੀ ਸਾਰਿਆਂ ਨੇ ਡੇਰਾ ਕਰ ਲਿਆ, ਉਤਾਰਾ ਕਰ ਲਿਆ।
ਘਰ ਤੇਰੇ ਖਾਏ ਲਗੇ ਬੜੇ ਕਿਲਕ ਬੰਦ ਡੋਰ,
ਘੋੜੇ ਹਿਣਕਦੇ ਨੇ ਬੜੀ ਉੱਚੀ ਆਵਾਜ਼ ਵਿਚ, ਤੇ ਵੱਡੇ ਵੱਡੇ ਕਿੱਲੇ ਗੱਡ ਦਿੱਤੇ ਨੇ ਘੋੜਿਆਂ ਨੂੰ ਬੰਨਣ ਵਾਸਤੇ, ਪਛਾੜੀਆਂ ਪਾ ਦਿੱਤੀਆਂ ਘੋੜਿਆਂ ਦੇ ਪੈਰਾਂ ਵਿਚ, ਤੇ ਪਛਾੜੀਆਂ ਪਾ ਕੇ ਘੋੜੇ ਬੰਨ ਦਿੱਤੇ ਹਨ।
ਨਿਸ਼ਾਨੀ ਛੰਦ ਕਰੇ ਫਰਸ਼ ਸ੍ਰੀ ਗੁਰੂ ਤੇਰੇ ਬੈਠੇ ਬੋ ਪਾਸਾ,
ਸਤਿਗੁਰਾਂ ਦੇ ਬੈਠਣ ਵਾਸਤੇ ਬੜਾ ਸੋਹਣਾ ਪਲੰਘਾ ਡਾਇਆ, ਉਸ ਪਲੰਘੇ ਦੇ ਉੱਤੇ ਬੜਾ ਸੁੰਦਰ ਵਿਛਾਉਣਾ ਵਿਛਾਇਆ, ਸਤਿਗੁਰੂ ਜੀ ਉਹਦੇ ਤੇ ਬੈਠੇ ਨੇ, ਔਰ ਸਤਿਗੁਰੂ ਜੀ ਜਿੱਥੇ ਬੈਠੇ ਨੇ ਚਾਰੇ ਪਾਸੇ ਬੜਾ ਸੋਹਣਾ ਫਰਸ਼ ਵਿਛਾਇਆ। ਫਰਸ਼ ਦਾ ਮਤਲਬ ਹੈ ਵਧੀਆ ਗਲੀਚੇ ਵਿਛਾਏ ਨੇ, ਚੰਗੀ ਵਧੀਆ ਵਿਛਾਈ ਕੀਤੀ ਆ, ਔਰ ਗਲੀਚੇ ਫਰਸ਼ ਵਿਛਾ ਕੇ ਸਤਿਗੁਰਾਂ ਦੇ ਚਾਰੇ ਪਾਸੇ ਮਹਾਰਾਜ ਜੀ ਦੇ ਸੂਰ ਬੀਰ ਬਹਾਦਰ ਸਿੱਖ ਬੈਠੇ ਹਨ।
ਅਨੇਕ ਪ੍ਰਕਾਰ ਵਾਰਤਾ ਇਤਿਹਾਸ ਬਿਲਾਸਾ,
ਅਨੇਕਾਂ ਪ੍ਰਕਾਰ ਦੀ ਵਾਰਤਾਲਾਪ ਹੋ ਰਹੀ ਹੈ, ਬਚਨ ਬਿਲਾਸ ਹੋ ਰਹੇ ਨੇ, ਹਾਸ ਬਿਲਾਸ ਵੀ ਹੁੰਦੇ ਨੇ। ਸੂਰਮੇ ਜਦੋਂ ਬੈਠਦੇ ਨੇ ਆਪਸ ਵਿਚ ਹਾਸ ਬਿਲਾਸ ਦੇ ਬਚਨ ਵੀ ਕਰਦੇ ਨੇ, ਹਰ ਵੇਲੇ ਇਕੋ ਵਿਸ਼ੇ ਤੇ ਗੱਲ ਨਹੀਂ ਹੁੰਦੀ, ਕਈ ਵਾਰੀ ਕੋਈ ਵਿਸ਼ਾ ਤਬਦੀਲ ਵੀ ਕਰਨਾ ਪੈਂਦਾ, ਇਸ ਕਰਕੇ ਹਾਸ ਬਿਲਾਸ ਵੀ ਕਰ ਰਹੇ ਨੇ ਸਿੱਖ ਸੂਰਮੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਾਰੇ ਪਾਸੇ ਬੈਠੇ ਹਨ।
ਸੂਪਕਾਰ ਤਿਸ ਕਾਲ ਮੈਂ ਇਸ ਕਰਨ ਰਸੋਈ,
ਸ਼ਾਮ ਦਾ ਲੰਗਰ ਤਿਆਰ ਕਰਨ ਵਾਸਤੇ ਸੂਪਕਾਰ ਕਹਿੰਦੇ ਨੇ ਰਸੋਈਏ ਨੂੰ, ਰਸੋਈਏ ਨੇ ਲੰਗਰ ਤਿਆਰ ਕਰਨ ਵਾਸਤੇ, ਰਸੋਈ ਤਿਆਰ ਕਰਨ ਵਾਸਤੇ ਤਿਆਰੀ ਕੀਤੀ।
ਲਗੇ ਸੁਧਾਰਨ ਸਥਾਨ ਕੋ ਖਨ ਅਮਨੀ ਜੋਏ,
ਜ਼ਮੀਨ ਖੋਦ ਕੇ ਚੁੱਲ੍ਹੇ ਪੁੱਟਣ ਲੱਗੇ, ਕਿਉਂਕਿ ਚੁੱਲ੍ਹੇ ਖੋਦ ਕੇ ਵਿਚ ਅੱਗ ਬਾਲਣੀ ਹੈ, ਉੱਤੇ ਸਬਜ਼ੀਆਂ ਭਾਜੀਆਂ ਬਣਾਉਣੀਆਂ, ਲੰਗਰ ਪਕਵਾਨ ਤਿਆਰ ਕਰਨੇ ਨੇ, ਲੋਹ ਲਾਣੀ ਹੈ। ਇਸ ਕਰਕੇ ਜਿਹੜੇ ਸੂਪਕਾਰ ਨੇ, ਲਾਂਗਰੀ ਨੇ, ਉਹਨਾਂ ਨੇ ਜ਼ਮੀਨ ਦੀ ਖੁਦਾਈ ਕੀਤੀ ਹੈ। ਖੁਦਾਈ ਕਰਕੇ ਜਦੋਂ ਉਹਨਾਂ ਨੇ ਥੋੜੀ ਜਿਹੀ ਜ਼ਮੀਨ ਨੂੰ ਖੋਦਿਆ ਹੈ, ਜਦੋਂ ਥੋੜੀ ਜਿਹੀ ਜ਼ਮੀਨ ਦੀ ਖੁਦਾਈ ਕੀਤੀ ਤੇ ਖੁਦਾਈ ਕਰਨ ਦੀ ਦੇਰੀ ਸੀ, ਥੋੜੀ ਜਿਹੀ ਪੁੱਟੀ ਹੈ ਜ਼ਮੀਨ ਤੇ ਥੱਲਿਓ ਮੁਰਦੇ ਬੰਦਿਆਂ ਦੀਆਂ ਹੱਡੀਆਂ ਨਿਕਲੀਆਂ। ਉਹ ਜਿਹੜੇ ਲਾਂਗਰੀ ਸਨ, ਸਿਪਾਹੀ ਸਨ, ਜਿਹੜੇ ਖੁਦਾਈ ਕਰ ਰਹੇ ਸੀ ਜ਼ਮੀਨ ਦੀ ਚੁੱਲ੍ਹੇ ਆਦਿਕ ਬਣਾਉਣ ਵਾਸਤੇ, ਥੋੜੀ ਜਿਹੀ ਜ਼ਮੀਨ ਖੁਦਾਈ ਕੀਤੀ ਹੈ ਤੇ ਥੱਲੋਂ ਮੁਰਦੇ ਮਨੁੱਖਾਂ ਦੇ ਸਰੀਰਾਂ ਦੀਆਂ ਜਿਹੜੀਆਂ ਹੱਡੀਆਂ ਹਨ, ਅਸਥੀਆਂ ਹਨ, ਉਹ ਨਿਕਲੀਆਂ ਹਨ।
ਸ੍ਰੀ ਸਤਿਗੁਰ ਕੇ ਟਿਕ ਕਯੋ ਉਦਿਆਨ ਕਨੇਰੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੋਲ ਆ ਗਏ ਸਿੱਖ, ਜਦੋਂ ਥੱਲੋਂ ਜਿੱਥੋਂ ਪੁੱਟਦੇ ਉਥੋਂ ਹੱਡੀਆਂ ਨਿਕਲ ਆਉਂਦੀਆਂ, ਤੇ ਸਤਿਗੁਰੂ ਜੀ ਦੇ ਕੋਲ ਸਿੱਖ ਆਏ, ਆ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਸਤਿਗੁਰੂ ਜੀ ਬੜਾ ਹਨੇਰਾ ਸੰਘਣਾ ਜੰਗਲ ਹੈ, ਦੂਰ ਦੂਰ ਤੱਕ ਬੀਆਬਾਨ ਉਦਿਆਨ ਹੈ,
ਮਹਾਰਾਜ
ਜੀ ਆ ਜਿੱਥੋਂ ਅਸੀਂ ਖੁਦਾਈ ਕੀਤੀ ਹੈ ਸ਼ੁਰੂ ਚੁੱਲ੍ਹਾ ਬਣਾਉਣ ਵਾਸਤੇ, ਚੁੱਲ੍ਹਾ ਲਾਉਣ ਵਾਸਤੇ, ਮਹਾਰਾਜ ਜੀ ਉੱਥੇ ਜਿੱਥੇ ਜਿਵੇਂ ਜਿਵੇਂ ਅਸੀਂ ਪੁੱਟਦੇ ਹਾਂ ਥੱਲੋਂ ਬੰਦਿਆਂ ਦੀਆਂ ਹੱਡੀਆਂ ਨਿਕਲ ਰਹੀਆਂ, ਮਨੁੱਖ ਦੇ ਸਰੀਰ ਦੀਆਂ ਜਿਹੜੀਆਂ ਅਸਥੀਆਂ ਹਨ, ਇੱਕ ਮਨੁੱਖ ਦੀਆਂ ਨਹੀਂ ਹਜ਼ਾਰਾਂ ਮਨੁੱਖਾਂ ਦੀਆਂ ਅਸਥੀਆਂ ਲੱਗਦੀਆਂ ਨੇ, ਜਿਵੇਂ ਜਿਵੇਂ ਖੋਦਦੇ ਆ ਸੈਂਕੜੇ ਹੱਡੀਆਂ ਉਹ ਥੱਲਿਓਂ ਨਿਕਲ ਕੇ ਬਾਹਰ ਆ ਰਹੀਆਂ ਹਨ।
ਇਸ ਕਾਰਨ ਇਕੱਠੇ ਗਦੇ ਨਾ ਜਾਣੀ ਜਾਏ,
ਮਹਾਰਾਜ ਇੱਕ ਅੱਧੇ ਬੰਦੇ ਦੀ ਹੱਡੀ ਹੋਵੇ ਤੇ ਮਨ ਚ ਕੋਈ ਸੰਦੇਹ ਨਹੀਂ ਹੁੰਦਾ ਵੀ ਚਲੋ ਇੱਕ ਅੱਧਾ ਬੰਦਾ ਕੋਈ ਦੱਬਿਆ ਹੋਵੇਗਾ ਤੇ ਉਹਦੀਆਂ ਹੱਡੀਆਂ ਨਿਕਲ ਆਈਆਂ, ਪਰ ਮਹਾਰਾਜ ਜੀ ਇੱਥੇ ਤਾਂ ਸੈਂਕੜੇ ਬੰਦਿਆਂ ਦੀਆਂ ਹੱਡੀਆਂ ਨਿਕਲ ਰਹੀਆਂ। ਏਦਾਂ ਜਾਪਦਾ ਵੀ ਇਸ ਜਗ੍ਹਾ ਤੇ ਕੋਈ ਬੜੀ ਵੱਡੀ ਮਹਾਂ ਤ੍ਰਾਸਦੀ ਹੋਈ ਹੈ ਜਾਂ ਕੋਈ ਬੜਾ ਵੱਡਾ ਜੰਗ ਹੋਇਆ ਕਿ ਹਜ਼ਾਰਾਂ ਬੰਦੇ ਮਰੇ ਤੇ ਉਹਨਾਂ ਨੂੰ ਇੱਥੇ ਦੱਬਿਆ ਗਿਆ ਤੇ ਉਹਨਾਂ ਦੀਆਂ ਹੱਡੀਆਂ ਨੇ। ਮਹਾਰਾਜ ਇੱਕੋ ਜਗ੍ਹਾ ਤੋਂ ਹਜ਼ਾਰਾਂ ਸੈਂਕੜੇ ਬੰਦਿਆਂ ਦੀਆਂ ਹੱਡੀਆਂ ਜਿਹੜੀਆਂ ਨੇ, ਅਸਥੀਆਂ ਨੇ, ਉਹ ਸਤਿਗੁਰੂ ਜੀ ਇੱਕੋ ਜਗ੍ਹਾ ਤੋਂ ਕਿਵੇਂ ਨਿਕਲ ਰਹੀਆਂ ਨੇ, ਇਹ ਵੇਖ ਕੇ ਸਾਡੇ ਮਨ ਵਿਚ ਸੰਸਾ ਹੋ ਰਿਹਾ।
ਸਵਈਆ ਛੰਦ ਉਠ ਗਮਨੇ ਹਿਤ ਹੇਰਨ ਸਤਿਗੁਰ ਵਿਧੀ ਚੰਦ ਆਦਿਕ ਸਮਝਾਏ,
ਜਦੋਂ ਏਦਾਂ ਸਿੱਖਾਂ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਏਦਾਂ ਹੱਡੀਆਂ ਨਿਕਲੀ ਜਾ ਰਹੀਆਂ ਨੇ, ਇੱਕੋ ਜਗ੍ਹਾ ਤੋਂ ਕਈ ਹੱਡੀਆਂ ਨਿਕਲ ਚੁੱਕੀਆਂ, ਸੈਂਕੜੇ ਬੰਦਿਆਂ ਦੀਆਂ ਹੱਡੀਆਂ ਨੇ, ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੁਣ ਕੇ ਵੇਖਣ ਵਾਸਤੇ ਚੱਲ ਪਿਆ। ਸੁਣ ਤੋਂ ਉੱਠੇ ਤੇ ਉੱਠ ਕੇ ਉਸ ਜਗ੍ਹਾ ਨੂੰ ਵੇਖਣ ਵਾਸਤੇ ਮਹਾਰਾਜ ਜੀ ਚੱਲ ਪਏ, ਨਾਲ ਭਾਈ ਬਿਧੀ ਚੰਦ ਜੀ, ਹੋਰ ਜਿਹੜੇ ਸਿੱਖ ਨੇ ਉਹ ਵੀ ਚੱਲ ਪਏ।
ਜੋਧ ਰਾਏ ਸੰਗ ਸਗਰੇ ਬਿਸਮਤ ਜਾਏ ਪਿਛਿਓ ਠਾਂਡੇ ਤਿਸ ਸਾਏ।
ਭਾਈ ਜੋਧ ਰਾਏ ਵੀ ਉੱਠ ਕੇ ਨਾਲ ਚੱਲ ਪਿਆ, ਹੋਰ ਵੀ ਕਈ ਸੇਵਕ ਸਿੱਖ ਨਾਲ ਚੱਲ ਪਏ। ਸਭ ਜਾ ਕੇ ਵੇਖ ਕੇ ਹੈਰਾਨ ਹੋ ਗਏ। ਜਦੋਂ ਉੱਥੇ ਸੈਂਕੜੀਆਂ ਸੈਂਕੜੇ ਹੱਡੀਆਂ ਇੱਕੋ ਜਗ੍ਹਾ ਤੋਂ ਖੁਦਾਈ ਕਰਦਿਆਂ ਥੱਲਿਓਂ ਨਿਕਲੀ ਆ ਰਹੀਆਂ ਨੇ, ਕਹਿੰਦੇ ਵੇਖ ਕੇ ਸਾਰੇ ਬੜੇ ਦੰਗ ਹੋਏ ਨੇ, ਹੈਰਾਨ ਹੋਏ ਹਨ।
ਖਨਵਾਵਤ ਨਿਕਸੇ ਨਾਲ ਅਸਤੀ ਭਏ ਬ੍ਰਿੰਦ ਤੈ ਢੇਰ ਲਗਾਏ।
ਜਦੋਂ ਉੱਥੋਂ ਮਹਾਰਾਜ ਜੀ ਨੇ ਆਖਿਆ ਭਾਈ ਹੋਰ ਖੁਦਾਈ ਕਰੀ ਚਲੋ, ਉਸ ਵਕਤ ਖੁਦਾਈ ਸ਼ੁਰੂ ਹੋ ਗਈ ਤੇ ਬਹੁਤ ਸਾਰੀ ਜਦੋਂ ਖੁਦਵਾਈ ਹੁੰਦੀ ਚਲੀ ਗਈ, ਜਿਵੇਂ ਜਿਵੇਂ ਖੋਦਦੇ ਚਲੇ ਗਏ ਥੱਲੋਂ ਹੱਡੀਆਂ ਨਿਕਲਦੀਆਂ ਚਲੀਆਂ ਗਈਆਂ, ਹੱਡੀਆਂ ਦੇ ਢੇਰ ਲੱਗ ਗਏ, ਬਹੁਤ ਸਾਰੀਆਂ ਹੱਡੀਆਂ ਹੀ ਹੱਡੀਆਂ ਉਸ ਜਗ੍ਹਾ ਤੋਂ ਨਿਕਲ ਕੇ ਬਾਹਰ ਆਈਆਂ।
ਸਭ ਕੇ ਤੜੇ ਕਰਾਂਗੇ ਇੱਕ ਸਾਰੋ ਅਸਤ ਨਾ ਭਗਨ ਤਾਏ ਦਰਸਾਏ।
ਉੱਪਰ ਜਿਹੜੀਆਂ ਸਨ ਉਹ ਤਾਂ ਭਾਂਤ ਭਾਂਤ ਦੀਆਂ ਵੱਖੋ ਵੱਖਰੀਆਂ ਹੱਡੀਆਂ ਸੀ, ਉਹਨਾਂ ਸਾਰੀਆਂ ਹੱਡੀਆਂ ਦੇ ਥੱਲੇ ਇੱਕ ਪੂਰਾ ਸਾਬਤ ਪਿੰਜਰ ਬਣਿਆ ਹੋਇਆ ਸੀ, ਕਿਸੇ ਮਨੁੱਖ ਦਾ ਸਬੂਤਾ ਪਿੰਜਰ, ਔਰ ਉਹਦੀ ਹੱਡੀ ਕਿਤੋਂ ਟੁੱਟੀ ਵੀ ਨਹੀਂ ਸੀ ਹੋਈ, ਸਾਰੀਆਂ ਹੱਡੀਆਂ ਬਿਲਕੁਲ ਸਾਬਤ ਸਨ, ਬਿਲਕੁਲ ਸਬੂਤੀਆਂ ਹੱਡੀਆਂ ਸੀ ਉਸ ਪਿੰਜਰ ਦੀਆਂ, ਕੋਈ ਹੱਡੀ ਉਹਦੀ ਟੁੱਟੀ ਨਹੀਂ ਸੀ ਹੋਈ, ਉਹ ਪਿੰਜਰ ਵੀ ਥੱਲਿਓ ਨਿਕਲਿਆ ਹੈ।
ਸਤਗੁਰ ਬੂਜੇ ਸਭਿਆਂ ਨੂੰ ਬੂਜੇ ਸਤਗੁਰ ਬੋਲੇ ਅਤਗੁਰ ਪਿੱਛੇ ਪਰਿਓ ਇੱਕ ਕਾਲ।
ਸਾਰੇ ਸਿੱਖਾਂ ਨੇ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਜੀ ਇਹ ਕੀ ਮਸਲਾ ਹੈ, ਇਥੋਂ ਦੀ ਕੀ ਘਟਨਾ ਘਟੀ ਹੈ ਕਿ ਸੈਂਕੜੇ ਬੰਦਿਆਂ ਦੀਆਂ ਹੱਡੀਆਂ ਨਿਕਲ ਰਹੀਆਂ, ਤੇ ਆਹ ਵੇਖੋ ਹੈਰਾਨੀ ਵਾਲੀ ਗੱਲ ਕਿ ਇੱਕ ਪਿੰਜਰ ਸਬੂਤਾ ਨਿਕਲਿਆ, ਇਹਦੀ ਹੱਡੀ ਕਿਤੋਂ ਟੁੱਟੀ ਨਹੀਂ ਹੋਈ, ਸਬੂਤਾ ਪਿੰਜਰ ਨਿਕਲਿਆ ਕਿਸੇ ਮਨੁੱਖ ਦੇ ਸਰੀਰ ਦਾ। ਤੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੱਸਣ ਲੱਗੇ, ਭਾਈ ਸਿੱਖੋ ਏਦਾਂ ਹੈ ਕਿ ਇਸ ਜਗ੍ਹਾ ਤੇ ਇੱਕ ਵਾਰ ਬੜਾ ਭਿਆਨਕ ਕਾਲ ਪਿਆ ਹੋਇਆ ਸੀ, ਇਸ ਜਗ੍ਹਾ ਤੇ ਬੜਾ ਭਿਆਨਕ ਕਾਲ ਵਰਤਿਆ, ਦੁਰਭਿੱਛ ਕਹਿੰਦੇ ਨੇ ਕਾਲ ਨੂੰ, ਇੱਥੇ ਕਾਲ ਪਿਆ ਹੋਇਆ ਸੀ।
ਕਿਤਕ ਬਰਖ ਬਰਖਾ ਨਾ ਕਰੀ ਤਾਰਾ ਪਈ ਸਭ ਸ਼ੁਸ਼ਕ ਵਿਸਾਲ।
ਇਹੋ ਜਿਹਾ ਕਾਲ, ਇਹੋ ਜਿਹਾ ਦੁਰਭਿੱਛ ਪਿਆ ਹੋਇਆ ਸੀ ਕਿ ਕਾਫੀ ਮਹੀਨਿਆਂ ਤੱਕ ਬਾਰਿਸ਼ ਨਹੀਂ ਹੋਈ, ਮੀਂਹ ਨਹੀਂ ਪਿਆ, ਵੀ ਤਾਂ ਕਾਲ ਨਾ ਸੋਕਾ ਲੱਗ ਜਾਣਾ। ਕਾਲ ਵਿਦਵਾਨਾਂ ਨੇ 12 ਪ੍ਰਕਾਰ ਦਾ ਮੰਨਿਆ, ਕਿਤੇ ਮੀਂਹ ਜ਼ਿਆਦਾ ਪੈ ਜਾਣਾ, ਪਾਣੀ ਦੇ ਹੜ ਆ ਜਾਣੇ ਉਹਨੂੰ ਵੀ ਕਾਲ ਕਹਿੰਦੇ ਨੇ, ਕਿਤੇ ਬਿਲਕੁਲ ਹੀ ਪਾਣੀ ਨਾ ਹੋਣਾ, ਮੀਂਹ ਨਾ ਪੈਣਾ, ਸੋਕਾ ਪੈ ਜਾਣਾ ਉਹਨੂੰ ਵੀ ਕਾਲ ਕਹਿੰਦੇ ਨੇ, ਫਸਲਾਂ ਨੂੰ ਕੀੜਾ ਲੱਗ ਜਾਣਾ, ਫਸਲਾਂ ਤਬਾਹ ਹੋ ਜਾਣੀਆਂ ਉਹਨੂੰ ਵੀ ਕਾਲ ਕਹਿੰਦੇ ਹਨ। ਏਦਾਂ ਕਾਲ ਦੀਆਂ ਵੱਖੋ ਵੱਖਰੀਆਂ ਕਿਸਮਾਂ ਨੇ। ਮਹਾਰਾਜ ਜੀ ਕਹਿੰਦੇ ਇੱਥੇ ਕਾਲ ਇਹੋ ਜਿਹਾ ਪਿਆ ਕਿ ਮੀਂਹ ਨਹੀਂ ਪਿਆ, ਮੀਂਹ ਨਾ ਪੈਣ ਕਰਕੇ ਸਾਰੀ ਧਰਤੀ ਤੇ ਸੋਕਾ ਪੈ ਗਿਆ। ਇਹਦੇ ਨੇੜੇ ਤੇੜੇ ਦੇਸ਼ ਵਿਚ ਕਿਤੇ ਅੰਨ ਨਹੀਂ ਉਪਜਿਆ, ਇਹੋ ਜਿਹਾ ਕਾਲ ਪਿਆ ਕਿ ਕਿਤੇ ਵੀ ਕੋਈ ਫਸਲ ਪੈਦਾ ਨਹੀਂ ਹੋਈ, ਸਾਰੀਆਂ ਫਸਲਾਂ ਜਿਹੜੀਆਂ ਸਨ ਉਹ ਸੁੱਕ ਸੜ ਗਈਆਂ।
ਉਹਦਾ ਕਸ਼ਟ ਤੇ ਮਨੁੱਖ ਬਿਆਲ,
ਜਦੋਂ ਕਾਲ ਪੈ ਗਿਆ, ਮੀਂਹ ਨਾ ਪਿਆ ਤੇ ਭੁੱਖ ਦੇ ਕਸ਼ਟ ਕਰਕੇ ਲੋਕ ਦੁਖੀ ਹੋ ਗਏ, ਖਾਣ ਵਾਸਤੇ ਵੀ ਕਿਸੇ ਕੋਲ ਅੰਨ ਦਾ ਦਾਣਾ ਨਾ ਰਿਹਾ, ਇਹੋ ਜਿਹਾ ਕਾਲ ਪਿਆ। ਉਸ ਕਾਲ ਕਰਕੇ ਛੋਧਾ ਦੇ ਭੁੱਖ ਦੇ ਕਸ਼ਟ ਕਰਕੇ ਜਿਤਨੇ ਇਸ ਇਲਾਕੇ ਦੇ ਮਨੁੱਖ ਸਨ, ਇਸ ਦੇਸ਼ ਦੇ ਮਨੁੱਖ ਸਨ, ਉਹ ਬੇਹਾਲ ਹੋ ਗਏ, ਦੁਖੀ ਹੋ ਗਏ,
ਸਦਨ ਫਿਰੇ ਸਭ
ਆਪਣੇ ਘਰ ਬਾਰ ਛੱਡ ਛੱਡ ਕੇ ਲੋਕ ਬਾਹਰ ਨੂੰ ਨਿਕਲ ਕੇ ਫਿਰਨ ਲੱਗੇ, ਕਿਤੇ ਕੋਈ ਅੰਨ ਦਾ ਦਾਣਾ ਖਾਣ ਨੂੰ ਮਿਲ ਜੇ, ਆਪਣੀ ਜਗ੍ਹਾ ਛੱਡ ਛੱਡ ਕੇ ਦੂਜੇ ਪਾਸੇ ਨੂੰ ਨੱਠਣ ਲੱਗੇ।
ਤ੍ਰਿਪਤ ਨਾ ਉਤਰੇ ਭੋਪਾਲ,
ਬੜੀਆਂ ਥਾਵਾਂ ਤੇ ਭਾਲ ਕੀਤੀ ਉਹਨਾਂ ਨੇ, ਜਿੱਧਰ ਜਾਂਦੇ ਸੀ ਖਾਣ ਨੂੰ ਕੁਝ ਨਹੀਂ ਸੀ ਮਿਲਦਾ, ਲੋਕ ਬੇਹਾਲ ਹੋ ਗਏ, ਜਿੱਥੇ ਵੀ ਜਾਂਦੇ ਸਨ ਕਈ ਥਾਵਾਂ ਭਾਲ ਭਾਲ ਕੇ ਲੋਕਾਂ ਨੇ ਵੇਖ ਲਈਆਂ, ਪਰ ਕਿਸੇ ਨੂੰ ਖਾਣ ਵਾਸਤੇ ਕੁਝ ਨਹੀਂ ਮਿਲਿਆ, ਨਾ ਹੀ ਕਿਸੇ ਦੀ ਕੋਈ ਤ੍ਰਿਪਤੀ ਹੋਈ।
ਇਸ ਤੋਂ ਸਰਬ ਕਲੰਕ ਇਹ ਦੇਖਤ ਉਦੋਂ ਸਮੇਂ ਤੇ ਅਜ਼ਮਤਵਾਨ।
ਭਾਈ ਸਿੱਖੋ ਆ ਜਿਹੜਾ ਸਬੂਤਾ ਕਰੰਗ ਨਿਕਲਿਆ ਨਾ ਬੰਦੇ ਦਾ, ਸਾਰੇ ਸਰੀਰ ਦੀਆਂ ਹੱਡੀਆਂ ਜਿਹੜੀਆਂ ਸਬੂਤੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ, ਇਹ ਸਾਬਤ ਕਰੰਗ ਜਿਹੜਾ ਤੁਹਾਡੇ ਸਾਹਮਣੇ ਤੁਸੀਂ ਵੇਖ ਰਹੇ ਹੋ, ਇਹ ਉਸ ਵੇਲੇ ਬੜਾ ਕਰਾਮਾਤੀ ਪੁਰਖ ਸੀ। ਇਹ ਜਿਹੜਾ ਕਰੰਗ ਤੁਸੀਂ ਵੇਖ ਰਹੇ ਹੋ, ਇਹ ਕੋਈ ਸਾਧੂ ਸੀ ਉਸ ਸਮੇਂ ਜਦੋਂ ਕਾਲ ਪਿਆ ਸੀ ਉਸ ਸਮੇਂ ਇਹ ਬੜਾ ਕਰਾਮਾਤੀ ਤੇ ਅਜਮਤਵਾਨ ਪੁਰਖ ਸੀ।
ਜੇ ਚਾਹਤ ਆਪਣੋ ਇਹ ਸਭ ਸੱਚ ਰਸਨ ਕੇ ਅਸਨ ਮਾਨ।
ਇਹੋ ਜਿਹਾ ਅਜਮਤਵਾਨ ਪੁਰਖ ਸੀ ਇਹ ਕਰਾਮਾਤੀ ਸੀ ਕਿ ਇਹ ਆਪਣੀ ਕਰਾਮਾਤ ਦੇ ਜ਼ੋਰ ਨਾਲ ਜੇ ਚਾਹੁੰਦਾ ਤੇ 6 ਪ੍ਰਕਾਰ ਦੇ ਪਕਵਾਨ ਖੱਟ ਰਸਾਂ ਦੇ ਸਹਿਤ ਜਿਹੜੇ ਪਕਵਾਨ ਨੇ ਉਹ ਮੰਗਾ ਕੇ ਖਾ ਸਕਦਾ ਸੀ, ਆਪ ਵੀ ਖਾ ਸਕਦਾ ਸੀ ਤੇ ਲੋਕਾਂ ਨੂੰ ਵੀ ਖਵਾ ਸਕਦਾ ਸੀ। ਇੰਨੀ ਅਜਮਤ ਸੀ ਇਹਦੇ ਵਿੱਚ, ਏਡੀ ਵੱਡੀ ਕਰਾਮਾਤ ਦਾ ਇਹ ਮਾਲਕ ਸੀ ਕਿ ਖੱਟ ਰਸਾਂ ਸਹਿਤ ਭੋਜਨ ਮੰਗਵਾ ਕੇ ਖਾ ਸਕਦਾ ਸੀ।
ਪੱਕੀ ਰੋਟ ਕਾ ਸੂਪਰ ਓਦਨ,
ਇਹ ਪੱਕੀਆਂ ਰੋਟੀਆਂ ਮੰਗਾ ਸਕਦਾ ਸੀ, ਰਸੋਈ ਆਪਣੀ ਕਰਾਮਾਤ ਨਾਲ ਤਿਆਰ ਕਰ ਰੱਖ ਸਕਦਾ ਸੀ, ਦਾਲ ਭਾਤ ਚੋਲ ਆਦਿਕ ਸਭ ਕੁਝ ਬਣਾ ਸਕਦਾ ਸੀ। ਅਨੇਕਾਂ ਪ੍ਰਕਾਰ ਦੇ ਜਿਹੜੇ ਪਕਵਾਨ ਨੇ, ਅਨੇਕ ਪ੍ਰਕਾਰ ਦੀਆਂ ਭਾਜੀਆਂ ਸਬਜ਼ੀਆਂ ਤਰਕਾਰੀਆਂ ਇਹ ਆਪਣੀ ਅਜਮਤ ਦੇ ਜ਼ੋਰ ਨਾਲ ਆਪਣੀ ਕਰਾਮਾਤ ਨਾਲ ਹੀ ਬਣਾ ਸਕਦਾ ਸੀ।
ਸਭ ਅਵਨੀ ਕੋ ਛਾਦਨ ਕਰਤੋ,
ਇੰਨੀ ਕਰਾਮਾਤ ਦਾ ਮਾਲਕ ਸੀ ਕਿ ਆਪਣੀ ਕਰਾਮਾਤ ਦੇ ਜ਼ੋਰ ਨਾਲ ਸਾਰੀ ਧਰਤੀ ਨੂੰ ਭੋਜਨ ਨਾਲ ਢੱਕ ਸਕਦਾ ਸੀ। ਏਡੀ ਵੱਡੀ ਅਜਮਤ ਸੀ ਇਹਦੇ ਕੋਲ ਕਿ ਆਪਣੀ ਕਰਾਮਾਤ ਦੇ ਜ਼ੋਰ ਨਾਲ ਸਾਰੀ ਧਰਤੀ, ਜਿੰਨੀ ਇਹ ਧਰਤੀ ਤੇ ਕਾਲ ਪਿਆ ਸੀ ਨਾ, ਸਾਰੀ ਧਰਤੀ ਤੇ ਰੋਟੀਆਂ ਦੇ ਢੇਰ ਲਾ ਸਕਦਾ ਸੀ, ਪਕਵਾਨਾਂ ਦੇ ਢੇਰ ਲਾ ਸਕਦਾ ਸੀ, ਅਨੇਕ ਪ੍ਰਕਾਰ ਦੇ ਖੱਟ ਰਸਾਂ ਸਹਿਤ ਦੇ ਜਿਹੜੇ ਭੋਜਨ ਸਨ ਉਹਨਾਂ ਦੇ ਢੇਰ ਲਗਾ ਸਕਦਾ ਸੀ। ਏਡੀ ਵੱਡੀ ਕਰਾਮਾਤ ਦਾ ਇਹ ਮਾਲਕ ਸੀ।
ਜੋ
ਇਹ ਚਾਹੁੰਦਾ ਉਹੀ ਕੁਝ ਬਣ ਸਕਦਾ ਸੀ, ਜੋ ਇਹ ਚਾਹੁੰਦਾ ਉਹੀ ਕੁਝ ਬਣਾ ਸਕਦਾ ਸੀ।
ਪ੍ਰਭ ਕੋ ਭਾਣਾ ਮਾਨ ਸੀਸ ਪਰ ਕਰਾਮਾਤ ਕਿਉਂ ਨਾ ਤਬ ਕੀਨ।
ਪਰ ਇਹ ਸਾਧੂ ਇਹੋ ਜਿਹਾ ਸੀ ਕਿ ਏਡੀ ਵੱਡੀ ਕਰਾਮਾਤ ਹੋਣ ਦੇ ਬਾਵਜੂਦ ਵੀ ਇਹਨੇ ਪਰਮੇਸ਼ਰ ਦਾ ਭਾਣਾ ਆਪਣੇ ਸਿਰ ਤੇ ਮਿੱਠਾ ਕਰਕੇ ਮੰਨਿਆ, ਆਪਣੀ ਕਰਾਮਾਤ ਨਹੀਂ ਵਿਖਾਈ, ਆਪਣੀ ਅਜਮਤ ਨਹੀਂ ਵਿਖਾਈ, ਸਗੋਂ ਪਰਮੇਸ਼ਰ ਦੇ ਭਾਣੇ ਨੂੰ, ਅਕਾਲ ਪੁਰਖ ਦੇ ਹੁਕਮ ਨੂੰ ਆਪਣੇ ਸਿਰ ਤੇ ਮਿੱਠਾ ਕਰਕੇ ਮੰਨਿਆ। ਇਹ ਕਰਾਮਾਤ ਵਿਖਾਣੀ ਸਾਧੂ ਦਾ ਕਰਮ ਨਹੀਂ ਹੈ, ਸਾਧੂ ਆਪਣਾ ਸਿਰ ਦੇ ਦੇਗਾ ਪਰ ਉਹ ਕਰਾਮਾਤ ਨਹੀਂ ਪ੍ਰਗਟ ਕਰੇਗਾ। ਨਾਵੇਂ ਪਾਤਸ਼ਾਹ ਨੇ ਸੀਸ ਦੇ ਦਿੱਤਾ ਪਰ ਕਰਾਮਾਤ ਨਹੀਂ ਵਿਖਾਈ। ਇਹੀ ਸਾਧੂਆਂ ਦਾ ਸੁਭਾਅ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਇਹਦੇ ਕੋਲ ਕਰਾਮਾਤ ਸੀ, ਜੋ ਚਾਹੇ ਮਰਜ਼ੀ ਕਰ ਸਕਦਾ ਸੀ, ਪਰ ਇਹਨੇ ਪਰਮੇਸ਼ਰ ਦੇ ਅਕਾਲ ਪੁਰਖ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਿਆ, ਆਪਣੀ ਕਰਾਮਾਤ ਕਿਤੇ ਪ੍ਰਗਟ ਕਰਕੇ ਨਹੀਂ ਵਿਖਾਈ।
ਛੋਦਤ ਦੁਖੀਓ ਅਤ ਅਨ ਨਾ ਪ੍ਰਾਪਤ ਆਪਣੋ ਸਦਨ ਤਿਆਗ ਕਰ ਦੀਨ।
ਇਹ ਵੀ ਭੁੱਖ ਨਾਲ ਬੜਾ ਦੁਖੀ ਹੋਇਆ। ਭੁੱਖ ਤਾਂ ਸਾਧੂਆਂ ਦੇ ਸਰੀਰਾਂ ਨੂੰ ਵੀ ਲੱਗਦੀ ਹੈ, ਇਹਦੇ ਸਰੀਰ ਨੂੰ ਵੀ ਬੜੀ ਵੱਡੀ ਡਾਢੀ ਭੁੱਖ ਲੱਗੀ ਪਰ ਕਿਤੇ ਨੂੰ ਅੰਨ ਪ੍ਰਾਪਤ ਨਹੀਂ ਹੋਇਆ। ਇਹਨੇ ਵੀ ਆਪਣਾ ਘਰ ਤਿਆਗ ਦਿੱਤਾ ਔਰ ਆਪਣਾ ਘਰ ਤਿਆਗ ਕੇ ਬਾਹਰ ਫਿਰਨ ਲੱਗਾ।
ਵਸਤ ਟੋਕਰਾ ਸਿਰ ਪਰ ਧਰ ਕਰ ਗਮਨੇ ਲੋਕਨ ਸੰਗ ਪਰਵੀਨ।
ਇਹਨੇ ਵੀ ਆਪਣਾ ਘਰ ਬਾਰ ਛੱਡ ਦਿੱਤਾ, ਘਰ ਦੀਆਂ ਜਿਹੜੀਆਂ ਵਸਤੂਆਂ ਸੀ ਉਹ ਟੋਕਰੇ ਚ ਪਾ ਕੇ ਟੋਕਰਾ ਸਿਰ ਤੇ ਰੱਖ ਲਿਆ ਤੇ ਲੋਕਾਂ ਨਾਲ ਫਿਰਨ ਲੱਗ ਪਿਆ ਵੀ ਕਿਤੇ ਸ਼ਾਇਦ ਅੰਨ ਖਾਣ ਨੂੰ ਮਿਲ ਜਾਏ, ਕਿਤੇ ਕੋਈ ਭੋਜਨ ਪ੍ਰਾਪਤ ਹੋ ਜਾਏ, ਏਦਾਂ ਲੋਕਾਂ ਵਿਚ ਫਿਰਨ ਲੱਗਾ।
ਕਿਸ ਕਿਸ ਫਿਰਤ ਅੰਨ ਬਿਨ ਵਿਆਕਲ ਦੁਰਬਲ ਅੰਗਨ ਓਜ ਬਈਨ।
ਇਹ ਸਾਧੂ ਨਾ ਲੋਕਾਂ ਦੇ ਨਾਲ ਜਿੱਧਰ ਕਿੱਧਰ ਫਿਰਨ ਲੱਗਾ, ਜਿੱਥੇ ਕੋਈ ਦੱਸਦਾ ਉਸੇ ਪਾਸੇ ਨੂੰ ਜਾ ਕੇ ਲੋਕ ਵੇਖਣ ਲੱਗ ਪਏ ਪਰ ਕਿਤੇ ਵੀ ਉਨ੍ਹਾਂ ਨੂੰ ਖਾਣ ਨੂੰ ਅੰਨ ਨਹੀਂ ਮਿਲਿਆ, ਕਿਤੇ ਵੀ ਉਨ੍ਹਾਂ ਨੂੰ ਭੋਜਨ ਪ੍ਰਾਪਤ ਨਹੀਂ ਹੋਇਆ ਤੇ ਸਰੀਰ ਦਿਨ ਪ੍ਰਤੀ ਦਿਨ ਭੋਜਨ ਤੋਂ ਬਿਨਾਂ ਦੁਰਬਲ ਤੇ ਕਮਜ਼ੋਰ ਹੁੰਦਾ ਚਲਾ ਗਿਆ।
ਵਿਚਰਤੀ ਤੋਂ ਸਖਤ ਪ੍ਰਾਣ ਹੋਏ ਆਨ ਪਰੇ ਸਗਰੇ ਇਸ ਛਾਏ।
ਆ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਜਿੱਥੇ ਇਨ੍ਹਾਂ ਦੇ ਕੰਗਾਲ ਨਿਕਲੇ ਨੇ, ਜਦੋਂ ਇਹ ਆਲੇ ਦੁਆਲੇ ਥੱਕ ਗਏ ਵੇਖ ਭਾਲ ਕੇ ਕਿਤੇ ਇਨ੍ਹਾਂ ਨੂੰ ਖਾਣ ਨੂੰ ਕੁਝ ਨਹੀਂ ਮਿਲਿਆ ਤੇ ਸਾਰੇ ਇਸ ਜਗ੍ਹਾ ਤੇ ਆ ਗਏ। ਇਸ ਜਗ੍ਹਾ ਤੇ ਆ ਕੇ ਸੈਂਕੜਿਆਂ ਦੀ ਗਿਣਤੀ ਚ ਲੋਕ ਇਕੱਠੇ ਹੋ ਗਏ।
ਇੱਕ ਨਿਸ ਦਿਨ ਮੈਂ ਮ੍ਰਿਤਕ ਭਏ ਗਨ ਜੀਤ ਰਹੇ ਜੇ ਤਿਨੋ ਉਠਾਏ।
ਇੱਕ ਰਾਤ ਤੇ ਇੱਕ ਦਿਨ ਇੱਥੇ ਰਹੇ, ਇੰਨੇ ਜ਼ਿਆਦਾ ਕਮਜ਼ੋਰ ਜੀਰਣ ਹੋ ਚੁੱਕੇ ਸੀ ਕਿ ਇਨ੍ਹਾਂ ਸਾਰਿਆਂ ਦੀ ਮੌਤ ਹੋ ਗਈ। ਜਿਹੜੇ ਪਿੱਛੋਂ ਜਿਉਂਦੇ ਰਹੇ ਬਹੁਤ ਸਾਰੇ ਸੈਂਕੜੇ ਲੋਕ ਮਰ ਗਏ ਕੰਗਾਲ ਉਸ ਕਾਲ ਕਰਕੇ ਬਿਨਾਂ ਭੋਜਨ ਤੋਂ, ਸਾਧੂ ਵੀ ਮਰ ਗਿਆ ਉਹਦੇ ਨਾਲ, ਸੈਂਕੜੇ ਲੋਕ ਵੀ ਮਰ ਗਏ। ਜਿਹੜੇ ਲੋਕ ਜਿਉਂਦੇ ਰਹੇ ਸਨ ਉਹਨਾਂ ਨੇ ਇਹਨਾਂ ਸਾਰਿਆਂ ਦੇ ਸਰੀਰ ਚੁੱਕ ਕੇ ਇਕੱਠੇ ਕਰਕੇ
ਘੇਰੇ ਵਿਖੇ ਪਾਏ ਕਰ ਦਫਨੇ ਸਬਕੇ ਅਸਹਿ ਸਮਦਾਏ।
ਇਹਨਾਂ ਨੇ ਇੱਕ ਟੋਆ ਪੁੱਟਿਆ, ਜਿਹੜੇ ਜਿਉਂਦੇ ਰਹਿ ਗਏ ਲੋਕ ਉਹਨਾਂ ਨੇ ਵੱਡਾ ਸਾਰਾ ਟੋਆ ਪੁੱਟ ਕੇ ਜਿਹੜੇ ਲੋਕ ਮਰੇ ਉਹਨਾਂ ਸਾਰਿਆਂ ਨੂੰ ਉਸ ਟੋਏ ਵਿਚ ਪਾ ਦਿੱਤਾ, ਉਹਨਾਂ ਸਾਰਿਆਂ ਦੇ ਸਰੀਰ ਟੋਏ ਵਿਚ ਪਾ ਕੇ ਟੋਏ ਚ ਦਫ਼ਨ ਕਰ ਦਿੱਤਾ। ਇਹ ਸਾਰੀਆਂ ਹੱਡੀਆਂ ਉਹਨਾਂ ਲੋਕਾਂ ਦੀਆਂ ਨੇ। ਮਹਾਰਾਜ ਜੀ ਕਹਿੰਦੇ ਜਿੰਨੀਆਂ ਹੱਡੀਆਂ ਨੇ ਨਾ ਉਹ ਕਾਲ ਕਰਕੇ ਮਰੇ ਹੋਏ ਜਿਹੜੇ ਲੋਕ ਨੇ ਉਹਨਾਂ ਦੀਆਂ ਹੱਡੀਆਂ ਨੇ, ਤੇ ਆਹ ਜਿਹੜਾ ਸਬੂਤਾ ਕਰੰਗ ਤੁਹਾਨੂੰ ਨਜ਼ਰ ਆ ਰਿਹਾ ਇਹ ਉਸ ਸਾਧੂ ਦਾ ਸਰੀਰ ਹੈ।
ਕਰੰਗ ਸਗਲ ਜਿਸ ਧਨ ਪੁਰਖ ਅਜਰ ਜਰਨ ਪਾਖੇ ਸਪਾਏ।
ਆਹ ਜਿਹੜਾ ਕਰੰਗ ਸਬੂਤਾ ਤੁਹਾਨੂੰ ਨਜ਼ਰ ਆ ਰਿਹਾ ਇਹ ਉਸ ਸਾਧੂ ਪੁਰਖ ਦਾ ਸਰੀਰ ਹੈ। ਮਹਾਰਾਜ ਜੀ ਕਹਿੰਦੇ ਧਨ ਹੁੰਦੇ ਨੇ ਇਹੋ ਜਿਹੇ ਪੁਰਖ ਜਿਹੜੇ ਆਪਣੇ ਪ੍ਰਾਣ ਤਿਆਗ ਦਿੰਦੇ ਨੇ ਪਰ ਆਪਣੀ ਕਰਾਮਾਤ ਪ੍ਰਗਟ ਕਰਕੇ ਨਹੀਂ ਵਿਖਾਉਂਦੇ। ਇਹ ਹੁੰਦੀ ਹੈ ਅਜਰ ਨੂੰ ਜਰਨ ਦੀ ਅਵਸਥਾ, ਕਿ ਅਜਰ ਨੂੰ ਜਰਨ ਦੀ ਅਵਸਥਾ ਧਾਰਨ ਕਰਕੇ ਇਸ ਪ੍ਰਕਾਰ ਨਾਲ ਮੌਤ ਨੂੰ ਆਪਣੇ ਗਲ ਨਾਲ ਲਾ ਲਿਆ ਪਰ ਉਹਨੇ ਆਪਣੀ ਕਰਾਮਾਤ, ਆਪਣੀ ਅਜ਼ਮਤ, ਆਪਣੀ ਕਲਾ ਨਹੀਂ ਪ੍ਰਗਟ ਕੀਤੀ।
ਅਜ਼ਮਤ ਜਰਿਓ ਪ੍ਰਾਨ ਤਨ ਛੋਰੇ ਪ੍ਰਭ ਆਇਸ ਮੈਂ ਰਹਿ ਸੁਖ ਮਾਨ।
ਅਜ਼ਮਤ ਨੂੰ ਆਪਣੇ ਅੰਦਰ ਜਰ ਲਿਆ, ਸਰੀਰ ਦੇ ਵਿਚੋਂ ਪ੍ਰਾਣ ਤਿਆਗ ਦਿੱਤੇ, ਪਰਮੇਸ਼ਰ ਦੀ ਆਗਿਆ ਨੂੰ ਮੰਨ ਕੇ ਸੁਖ ਪ੍ਰਾਪਤ ਕੀਤਾ, ਪ੍ਰਭੂ ਦੀ ਆਗਿਆ ਵਿਚ ਅਕਾਲ ਪੁਰਖ ਦੇ ਭਾਣੇ ਨੂੰ ਸਤ ਕਰਕੇ ਮਿੱਠਾ ਕਰਕੇ ਮੰਨਿਆ।
ਅਸ ਹੋਏ ਧੀਰਜ ਵੀਰਜਵੰਤ ਮਹਾਨ।
ਮਹਾਰਾਜ ਜੀ ਕਹਿੰਦੇ ਜਗਤ ਵਿਚ ਇਹੋ ਜਿਹੇ ਲੋਕ ਪੂਜਨੀਕ ਹੁੰਦੇ ਨੇ ਜਿਹੜੇ ਇਹੋ ਜਿਹੇ ਧੀਰਜ ਨੂੰ ਧਾਰਨ ਵਾਲੇ, ਇਹੋ ਜਿਹੇ ਮਹਾਨ ਸਹਿਨਸ਼ੀਲ ਸੁਭਾਅ ਨੂੰ ਧਾਰਨ ਕਰਨ ਵਾਲੇ ਹਨ।
ਇਨ ਕੈ ਸਤਗੁਰ ਸਭਾ ਬਿਰਾਜੇ ਵਿਸ਼ਮ ਭਏ ਸੁਨ ਗਾਥ ਪੁਰਾਨ।
ਇਦਾਂ ਸਾਰੀ ਗਾਥਾ ਸਤਿਗੁਰਾਂ ਨੇ ਸੁਣਾਈ ਤੇ ਪਾਤਸ਼ਾਹ ਵਾਪਸ ਸਭਾ ਵਿਚ ਆਣ ਕੇ ਬੈਠ ਗਏ। ਜਿਨ੍ਹਾਂ ਜਿਨ੍ਹਾਂ ਸਿੱਖਾਂ ਨੇ ਮਹਾਰਾਜ ਜੀ ਦੇ ਮੁਖੋਂ ਇਹ ਸਾਰੀ ਪੁਰਾਣੀ ਕਥਾ ਸੁਣੀ ਹੈ, ਸੁਣ ਕੇ ਇਕ ਵਾਰ ਸਭ ਹੈਰਾਨ ਹੋਏ ਹਨ।
ਸੁਪਕਾਰ ਤਬ ਤਿਆਰ ਆਹਾਰ ਸੋ ਕਰਿਓ ਜਾਏ ਕਰ ਆਨ ਸਥਾਨ।
ਤੇ ਜਿਹੜੇ ਲਾਂਗਰੀ ਸਨ ਉਹਨਾਂ ਨੇ ਦੂਜੀ ਥਾਂ ਤੇ ਕਿਤੇ ਖੁਦਾਈ ਕੀਤੀ ਤੇ ਉੱਥੇ ਜਾ ਕੇ ਚੁੱਲੇ ਆਦਿਕ ਖੋਦ ਕੇ ਲੰਗਰ ਪ੍ਰਸ਼ਾਦਾ ਤਿਆਰ ਕਰ ਲਿਆ।
ਲਿਆਏ ਨਿਕਟ ਗੁਰ ਕੋ ਅਚਵਾਇਵ ਸਗਰੇ ਤ੍ਰਿਪਤ ਭਏ ਅਟ ਬ੍ਰਿੰਦ।
ਔਰ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਸਭ ਤੋਂ ਪਹਿਲਾਂ ਮਹਾਰਾਜ ਜੀ ਨੂੰ ਛਕਾਇਆ, ਫਿਰ ਜਿੰਨੇ ਸੁਭਟ ਸੂਰਮੇ ਭਾਈ ਜੋਧ ਰਾਏ ਭਾਈ ਬਿਧੀ ਚੰਦ ਆਦਿਕ ਸਮੇਤ ਸਨ ਸਾਰਿਆਂ ਨੂੰ ਭੋਜਨ ਲੰਗਰ ਪ੍ਰਸ਼ਾਦਾ ਚਕਾਇਆ ਹੈ।
ਇੱਕ ਜਾਮਨੀ ਤਾਂ ਬਿਤਾਏ ਜਦੇ ਪ੍ਰਾਪਤ ਸ੍ਰੀ ਹਰਗੋਬਿੰਦ।
ਇੱਕ ਰਾਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇੱਥੇ ਬਤੀਤ ਕੀਤੀ ਹੈ। ਅਗਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਿਨ ਚੜ੍ਹਦਿਆਂ ਇੱਥੋਂ ਚਾਲਾ ਪਾਇਆ ਹੈ।
ਉੱਤਰ ਪਰੇ ਪੁਰ ਕਾਂਗੜ ਕੇ ਟਿਕ ਕਿਰਪਾ ਜੋਗ ਪਰ ਧਰਤ ਬਿਲੰਦ।
ਸਤਿਗੁਰੂ ਜੀ ਵਾਪਸ ਕਾਂਗੜ ਨਗਰ ਆ ਗਏ ਨੇ ਤੇ ਕਾਂਗੜ ਨਗਰ ਦੇ ਬਾਰ ਬਾਰ, ਨਗਰ ਦੇ ਵਿਚ ਨਹੀਂ ਗਏ ਸਤਿਗੁਰੂ, ਨਗਰ ਦੇ ਬਾਰ ਬਾਰ ਹੀ ਜਿੱਥੇ ਸਤਿਗੁਰਾਂ ਦਾ ਪਹਿਲਾਂ ਡੇਰਾ ਸੀ ਉੱਥੇ ਹੀ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਉਤਾਰਾ ਕੀਤਾ, ਡੇਰਾ ਕੀਤਾ ਹੈ।
ਮਿਲਿਓ ਰਹਿ ਨਿਸ ਦਿਨ ਸੁਖ ਪਾਵੇ ਕਰਤ ਵਰਤਾ ਲਾਪ ਆਨੰਦ।
ਜੋਧ ਰਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਰਹਿੰਦਾ, ਸਤਿਗੁਰੂ ਇਹਦੇ ਤੇ ਬੜੀ ਕਿਰਪਾ ਕਰਦੇ ਜੋਧ ਰਾਏ ਤੇ। ਜੋਧ ਰਾਏ ਰਾਤ ਦਿਨ ਸਤਿਗੁਰਾਂ ਦੇ ਨਾਲ ਹੀ ਰਹਿੰਦਾ, ਇੰਨੀ ਭਾਵਨਾ ਪੈਦਾ ਹੋ ਚੁੱਕੀ ਜੋਧ ਰਾਏ ਦੇ ਹਿਰਦੇ ਵਿਚ ਕਿ ਕਈ ਵਾਰ ਸਾਰੀ ਸਾਰੀ ਰਾਤ ਸਤਿਗੁਰਾਂ ਦੇ ਦਰਵਾਜੇ ਤੇ ਹੀ ਬੈਠਾ ਰਹਿੰਦਾ, ਮਨ ਹੀ ਨਹੀਂ ਉਹਦਾ ਕਰਦਾ ਕਿ ਮੈਂ ਸਤਿਗੁਰਾਂ ਦਾ ਸੰਗ ਛੱਡ ਕੇ ਘਰ ਜਾਵਾਂ।
ਆਸ ਜੋੜ ਕਰ ਜੋਧ ਬਖਾਨੇ ਕਿਰਪਾ ਕਰੋ ਇਨ ਕਿਰਪਾ ਨਿਦਾਨ।
ਜੋਧ ਰਾਏ ਨਾਲ ਸਤਿਗੁਰੂ ਜੀ ਬੈਠੇ ਘੰਟਿਆਂ ਬੱਧੀ ਵਾਰਤਾਲਾਪ ਕਰਦੇ ਰਹਿੰਦੇ, ਬਚਲ ਬਿਲਾਸ ਕਰਦੇ ਰਹਿੰਦੇ ਸਨ। ਇੱਕ ਦਿਨ ਜੋਧ ਰਾਏ ਨੇ ਹੱਥ ਜੋੜੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੜੇ ਪਿਆਰ ਨਾਲ ਬੇਨਤੀ ਕਰਕੇ ਕਹਿਣ ਲੱਗਾ, ਸਤਿਗੁਰੂ ਕਿਰਪਾ ਕਰੋ ਮਹਾਰਾਜ, ਜਿੱਥੇ ਇੰਨੀ ਵੱਡੀ ਦਇਆ ਕੀਤੀ ਹੈ ਸਾਡੇ ਤੇ, ਆਪਣੇ ਖੁੱਲੇ ਦਰਸ਼ਨ ਦਿੱਤੇ ਨੇ, ਇੱਕ ਮਹਾਨ ਕਿਰਪਾ ਸਤਿਗੁਰੂ ਜੀ ਹੋਰ ਕਰੋ।
ਪਾਵਨ ਕੋ ਕਰ ਪਾਵਨ ਕਰਮ, ਪਾਵਨ ਕਰੋ ਦਾਸ ਕੋ ਜਾਨ।
ਮਹਾਰਾਜ ਜੀ, ਆਪ ਜੀ ਜਦੋਂ ਦੇ ਆਏ ਹੋ ਇੱਥੇ ਨਗਰ ਦੇ ਬਾਹਰ ਹੀ ਡੇਰਾ ਕੀਤਾ, ਹਾਲੇ ਤੱਕ ਤੁਸੀਂ ਮੇਰਾ ਘਰ ਨਹੀਂ ਪਵਿੱਤਰ ਕੀਤਾ, ਤੇ ਸਤਿਗੁਰੂ ਜੀ ਕਿਰਪਾ ਕਰੋ ਅੱਜ ਆਪ ਜੀ ਮੇਰੇ ਘਰ ਵਿੱਚ ਆਪਣੇ ਚਰਨ ਪਾ ਕੇ, ਪਾਵਨ ਕੋ ਪਾਵਨ ਕਰ, ਆਪਣੇ ਪਵਿੱਤਰ ਚਰਨ ਪਾ ਕੇ ਮਹਾਰਾਜ ਜੀ ਮੇਰੇ ਘਰ ਨੂੰ ਪਵਿੱਤਰ ਕਰੋ, ਇਹ ਮੇਰੇ ਮਨ ਦੀ ਦਿਲੀ ਖੁਆਹਿਸ਼ ਹੈ, ਆਪ ਜੀ ਕਿਰਪਾ ਕਰਕੇ ਮੇਰੇ ਘਰ ਚ ਚਰਨ ਪਾਓ, ਮੈਨੂੰ ਆਪਣਾ ਦਾਸ ਜਾਣ ਕੇ।
ਅਜੋ ਆਹਾਰ ਆਪ ਤੈ ਬੈਠੋ, ਹੁਣ ਚਾਹਤ ਕੀਨ ਪ੍ਰਸਥਾਨ।
ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਅੱਜ ਸਾਡੇ ਘਰ ਚਰਨ ਪਾਓ, ਆਪਣੇ ਸੇਵਾਦਾਰ ਦੇ ਘਰ ਚਰਨ ਪਾਓ, ਤੇ ਆ ਕੇ ਮਹਾਰਾਜ ਜੀ ਅੱਜ ਸ਼ਾਮ ਦਾ ਜਿਹੜਾ ਲੰਗਰ ਪ੍ਰਸ਼ਾਦਾ ਉਹ ਸਾਡੇ ਕੋਲ ਛਕੋ, ਤੇ ਮਹਾਰਾਜ ਆਪ ਜੀ ਦੀ ਚਾਹਨਾ ਕਿ ਤੁਸੀਂ ਜਾਣਾ ਚਾਹੁੰਦੇ ਹੋ, ਪਰ ਇੱਕ ਵਾਰ ਆਪ ਜੀ ਸਾਡੇ ਘਰ ਜ਼ਰੂਰ ਚਰਨ ਪਾ ਕੇ ਪ੍ਰਸ਼ਾਦਾ ਛਕੋ, ਫਿਰ ਆਪ ਜੀ ਦੀ ਚਿੱਤ ਦੀ ਖੁਆਹਿਸ਼ ਹੋਵੇ ਜਿੱਥੇ ਆਪ ਜੀ ਜਾਣਾ ਚਾਹੋ ਆਪ ਜੀ ਜਾ ਸਕਦੇ ਹੋ।
ਇਹ ਅਭਲਾਖਾ ਪੂਰਨ ਕੀਜੈ, ਸਰਬ ਕਲਾ ਸਮਰੱਥ ਗੁਣਵਾਨ।
ਮਹਾਰਾਜ ਜੀ ਇਹ ਅਭਲਾਖਾ ਆਪ ਜੀ ਕਿਰਪਾ ਕਰਕੇ ਮੇਰੀ ਜ਼ਰੂਰ ਪੂਰੀ ਕਰੋ, ਤੁਸੀਂ ਸਰਬ ਕਲਾ ਸਮਰੱਥ ਹੋ, ਕਲਾਵਾਨ ਹੋ, ਗੁਣਵਾਨ ਹੋ। ਮਹਾਰਾਜ ਮੇਰੀ ਇਹ ਅਭਿਲਾਖਾ ਕਿ ਆਪ ਜੀ ਸਾਡੇ ਘਰ ਚਰਨ ਪਾ ਕੇ ਪ੍ਰਸ਼ਾਦਾ ਅੰਗੀਕਾਰ ਕਰੋ, ਭੋਜਨ ਅੰਗੀਕਾਰ ਕਰੋ, ਇਹ ਸਾਡੀ ਇੱਛਾ ਹੈ।
ਭਏ ਪ੍ਰੇਮ ਬਸ ਬਿਨਤੀ ਮਾਨੇ, ਗੁਰੂ ਗਰੀਬ ਨਿਵਾਜ ਕਿਰਪਾਲ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋ ਆਪਣੇ ਪਿਆਰਿਆਂ ਦੇ ਪ੍ਰੇਮ ਦੇ ਵਸੀਕਾਰ ਹੁੰਦੇ ਨੇ, ਜਿਹੜੇ ਪ੍ਰੇਮ ਕਰਦੇ ਨੇ ਉਹਨਾਂ ਦੇ ਵਸ ਹੋ ਜਾਂਦੇ ਨੇ, ਭਾਈ ਜੋਧ ਰਾਏ ਦੀ ਭਾਵਨਾ ਤੇ ਪ੍ਰੇਮ ਵੇਖ ਕੇ ਸਤਿਗੁਰੂ ਇਨ੍ਹਾਂ ਦੇ ਵਸੀਕਾਰ ਹੋਏ। ਗਰੀਬ ਨਿਵਾਜ ਸਤਿਗੁਰਾਂ ਨੇ ਭਾਈ ਜੋਧ ਰਾਏ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ।
ਕਰ ਗਮਨਿਓ ਸਦਨ ਆਪਣੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕੇ ਭਾਈ ਜੋਧ ਰਾਏ ਆਪਣੇ ਘਰ ਚੱਲਿਆ ਹੈ।
ਜਦੋਂ
ਸਤਿਗੁਰੂ ਜੀ ਨੇ ਮਹਿਲਾਂ ਚ ਚਰਨ ਪਾਏ, ਜੋਧ ਰਾਏ ਦੇ ਘਰ ਚਰਨ ਪਾਏ, ਤੇ ਉਸ ਵਕਤ ਬੜਾ ਸੋਹਣਾ ਆਸਣ ਸਤਿਗੁਰਾਂ ਦੇ ਬੈਠਣ ਵਾਸਤੇ ਭਾਈ ਜੋਧ ਰਾਏ ਤੇ ਜੋਧ ਰਾਏ ਦੀ ਘਰਵਾਲੀ ਨੇ ਵਿਛਾਏ ਹਨ। ਬੜੇ ਪਿਆਰ ਨਾਲ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਸੋਹਣਾ ਪਲੰਘਾ ਡਾਹ ਕੇ ਉਹਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬਿਠਾਇਆ ਹੈ।
ਦੰਪਤੀ ਆਏ ਹਰਕਤ ਇਸ ਕਾਲ,
ਦੰਪਤੀ ਦੋਵਾਂ ਨੇ ਭਾਈ ਜੋਧ ਰਾਏ ਤੇ ਭਾਈ ਜੋਧ ਰਾਏ ਦੀ ਘਰਵਾਲੀ ਦੋਵਾਂ ਨੇ ਉਸ ਵੇਲੇ ਬੜੀ ਖੁਸ਼ੀ ਨਾਲ, ਬੜੇ ਚਾਓ ਨਾਲ, ਚਾਓ ਚੜ ਗਿਆ ਇਨ੍ਹਾਂ ਦੇ ਮਨ ਚ ਕਿ ਸਾਹਿਬ ਨੇ ਸਾਡੇ ਗ੍ਰਹਿ ਚਰਨ ਪਾਏ ਨੇ, ਸਾਡੇ ਘਰ ਨੂੰ ਪਵਿੱਤਰ ਕੀਤਾ, ਕਿਉਂਕਿ ਜਿੱਥੇ ਸਾਹਿਬ ਆ ਕੇ ਬੈਠਦੇ ਨੇ ਉਹ ਧਰਤੀ ਭਾਗਸ਼ਾਲੀ ਹੋ ਜਾਂਦੀ ਹੈ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਕੇ ਬੈਠਦੇ ਨੇ ਉਹ ਧਰਤੀ ਭਾਗਾਂ ਵਾਲੀ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ। ਦੋਵੇਂ ਬੜੇ ਖੁਸ਼ ਹੋਏ ਸਤਿਗੁਰੂ ਜੀ ਨੂੰ ਆਪਣੇ ਘਰ ਚ ਆਸਣ ਲਵਾ ਕੇ।
ਜਲ ਕਰ ਧਾਰ ਜੋਧ ਸਭ ਡਾਰਤ,
ਜੋਧ ਰਾਏ ਨੇ ਉਸੇ ਵੇਲੇ ਜਲ ਲਿਆਂਦਾ, ਇੱਕ ਬਰਤਨ ਲਿਆ ਹੈ ਜੋਧ ਰਾਏ ਦੀ ਘਰਵਾਲੀ ਨੇ, ਉਹ ਬਰਤਨ ਸਤਿਗੁਰਾਂ ਦੇ ਚਰਨਾਂ ਥੱਲੇ ਰੱਖਿਆ, ਜੋਧ ਰਾਏ ਆਪਣੇ ਹੱਥਾਂ ਨਾਲ ਜਲ ਪਾਉਂਦਾ, ਇਹਦੀ ਘਰਵਾਲੀ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ ਨੂੰ ਧੋ ਰਹੀ ਹੈ।
ਚਰਨ ਭਾਰ ਜਾ ਤਲੇ ਪਖਾਲ,
ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਸਪਰਸ਼ ਕਰਕੇ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਚਰਨਾਂ ਨੂੰ ਧੋਇਆ ਹੈ।
ਚਰਨਾ ਮ੍ਰਿਤ ਕੋ ਪਾਨ ਕਰਿਓ ਜੁਗ,
ਖਾਲਸਾ ਜੀ ਸਤਿਗੁਰਾਂ ਦੇ ਚਰਨ ਧੋ ਕੇ ਫਿਰ ਇੱਕ ਸਾਫ ਵਸਤਰ ਨਾਲ ਚਰਨ ਪੂੰਜੇ ਨੇ, ਤੇ ਜਿਹੜਾ ਸਤਿਗੁਰਾਂ ਦੇ ਚਰਨਾਂ ਦਾ ਧੋਤਾ ਹੋਇਆ ਜਲ ਹੈ ਨਾ, ਜਿਹਨੂੰ ਚਰਨ ਪੋਲ ਕਹਿੰਦੇ ਨੇ, ਉਹ ਚਰਨ ਪੋਲ ਇਨ੍ਹਾਂ ਦੋਹਾਂ ਜਣਿਆਂ ਨੇ ਛਕ ਲਈ ਹੈ। ਦੋਹਾਂ ਨੇ ਉਹ ਚਰਨ ਪੋਲ ਬੜੇ ਪਿਆਰ ਨਾਲ, ਬੜੇ ਸਤਿਕਾਰ ਨਾਲ ਉਹ ਚਰਨ ਪੋਲ ਛਕੀ ਹੈ।
ਇਸ ਬਿਲੋਚਨ ਕੋ ਤਬ ਲਾਏ,
ਤੇ ਕਹਿੰਦੇ ਉਸ ਚਰਨ ਪੋਲ ਦਾ ਜਲ ਅੱਖਾਂ ਦੇ ਵਿਚ ਵੀ ਪਾਇਆ, ਆਪਣੇ ਸਿਰ ਵਿਚ ਕੇਸਾਂ ਵਿਚ ਵੀ ਉਹ ਜਲ ਪਾਇਆ ਹੈ।
ਸਦਨ ਕਰਿਓ ਛਿੜਕਾ ਮਨ ਸਾਰੇ,
ਭਾਵਨਾ ਕਹਿੰਦੇ ਫੇਰ ਉਹ ਜਲ ਜਿਹੜਾ ਬਚਿਆ ਨਾ, ਛਕਿਆ ਵੀ ਹੈ ਨੇਤਰਾਂ ਚ ਪਾ ਕੇ, ਕੇਸਾਂ ਚ ਪਾ ਕੇ, ਫੇਰ ਉਹ ਜਲ ਦਾ ਛਿੜਕਾਵ ਸਾਰੇ ਘਰ ਚ ਕੀਤਾ, ਸਾਰੇ ਘਰ ਦੇ ਵਿਚ ਜਲ ਦਾ ਤਰੋਂਕਾ ਦਿੱਤਾ।
ਸਤਿਗੁਰ ਸ਼ਰਧਾ ਅਦਕ ਵਧਾਏ,
ਇਹਦਾ ਸਤਿਗੁਰਾਂ ਦੇ ਉੱਤੇ ਪੂਰਨ ਸ਼ਰਧਾ ਭਾਵਨਾ ਅਦਬ ਸਤਿਕਾਰ ਦੋਹਾਂ ਦੇ ਹਿਰਦਿਆਂ ਵਿਚ ਵਧਿਆ ਹੋਇਆ।
ਨਾਨਾ ਵਿਦ ਕੇ ਸਵਾਦਲ ਭੋਜਨ ਥਾਲ ਪਰੋਸ ਆਪ ਹੀ ਲਿਆਏ।
ਫਿਰ ਨਾਨਾ ਪ੍ਰਕਾਰ ਦੇ ਜਿਹੜੇ ਭੋਜਨ ਬਣਾਏ ਸਨ ਘਰ ਵਿਚ, ਜੋਧ ਰਾਏ ਦੀ ਘਰ ਵਾਲੀ ਨੇ ਆਪਣੇ ਹੱਥੀ ਲੰਗਰ ਤਿਆਰ ਕੀਤਾ ਸੀ। ਕਈ ਤਾਂ ਸਬਜ਼ੀਆਂ ਬਣਾਈਆਂ, ਕਈ ਤਰਕਾਰੀਆਂ, ਕਈ ਪਕਵਾਨ ਤਿਆਰ ਕੀਤੇ, ਥਾਲ ਵਿਚ ਪਾ ਕੇ, ਥਾਲ ਚ ਪਰੋਸ ਕੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਸਵਾਦੀ ਭੋਜਨ ਲਿਆ ਕੇ ਪਰੋਸਿਆ ਹੈ।
ਘਰ ਆਗੇ ਨਿਜ ਲੇ ਰੁਮਾਲ ਕਰ ਦੰਪਤ ਠਾਂਡੇ ਅਸਨੇ ਚਾਏ।
ਸਤਿਗੁਰੂ ਜੀ ਦੇ ਅੱਗੇ ਥਾਲ ਰੱਖ ਕੇ, ਰੁਮਾਲ ਇਨ੍ਹਾਂ ਨੇ ਥਾਲ ਦੇ ਉੱਤੇ ਜਿਹੜਾ ਰੁਮਾਲ ਰੱਖਿਆ ਸੀ ਉਹ ਲਾਹ ਕੇ ਹੱਥ ਚ ਪਕੜ ਲਿਆ ਤੇ ਥਾਲ ਸਤਿਗੁਰਾਂ ਦੇ ਅੱਗੇ ਰੱਖ ਕੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਸਨਮੁਖ ਖਲੋ ਕੇ ਮਹਾਰਾਜ ਜੀ ਨੂੰ ਭੋਜਨ ਛਕਾਉਣ ਲੱਗੇ।
ਇਹ ਸਵਾਦਲ ਬਹੁ ਮਧੁਰ ਬਰਨਿਓ ਪ੍ਰਭ ਇਹ ਬੋਤੁਰ ਸਲਵਨ ਪ੍ਰਕਾਰ।
ਸਤਿਗੁਰੂ ਜੀ ਛਕਣ ਲੱਗੇ ਤੇ ਭਾਈ ਜੋਧ ਰਾਏ ਤੇ ਉਹਦੀ ਘਰ ਵਾਲੀ ਕਹਿ ਕਹਿ ਕੇ, ਮਹਾਰਾਜ ਆਹ ਲਵੋ, ਆਹ ਬੜਾ ਸੋਹਣਾ ਮਿੱਠਾ ਪਕਵਾਨ ਹੈ, ਮਹਾਰਾਜ ਇਹਦੇ ਚ ਬੜੀ ਮਿਠਾਸ ਆ, ਇਹ ਛਕੋ। ਪਾਤਸ਼ਾਹ ਜੀ ਆਹ ਸਲੋਣੀ ਚੀਜ਼ ਬਣੀ, ਬੜੀ ਸੋਹਣੀ ਚੀਜ਼ ਹੈ, ਸਾਡੇ ਇਲਾਕੇ ਦੇ ਵਿਚ ਆਹ ਬਣਾਈ ਜਾਂਦੀ, ਆਪ ਜੀ ਇਹ ਵੀ ਛਕੋ। ਏਦਾਂ ਕਹਿ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੋਵੇਂ ਛਕਾਉਂਦੇ, ਇੰਨਾ ਪਿਆਰ ਇਨ੍ਹਾਂ ਦੇ ਹਿਰਦੇ ਚੁੰਬੜਿਆ।
ਇਮ ਕਹਿ ਕਰ ਬੋ ਤਰ ਤਰ ਪਾਓ ਸਮੇ ਸਮੇ ਅਚਵਾਏ ਆਰ।
ਇੱਦਾਂ ਕਹਿ ਕਰਕੇ ਬਹੁਤ ਪ੍ਰੇਮ ਧਾਰਨ ਕਰ ਕਰਕੇ ਸਨੇ ਸਨੇ ਸਹਿਜੇ ਸਹਿਜੇ ਮਹਾਰਾਜ ਜੀ ਨੂੰ ਭੋਜਨ ਚਕਾ ਰਹੇ ਨੇ।
ਮਹਾਰਾਜ ਇਹ ਅਪਰ ਅਸਨ ਸ਼ੈ ਲੀਜੈ ਸਵਾਦ ਕਰਿਓ ਇਤ ਧਾਰ।
ਮਹਾਰਾਜ ਆ ਮਿੱਠਾ ਹੈ, ਆ ਸਲੂਣਾ ਹੈ, ਮਹਾਰਾਜ ਆ ਖੱਟਾ ਪਦਾਰਥ, ਆ ਵੀ ਛਕ ਕੇ ਵੇਖੋ ਮਹਾਰਾਜ, ਇਹ ਹੋਰ ਹੀ ਸ਼ੈ, ਇਹ ਨਵੀਂ ਚੀਜ਼ ਬਣਾਈ ਹੈ ਆਪ ਜੀ ਵਾਸਤੇ, ਆ ਵੀ ਛਕੋ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਹ ਬੜੀ ਸਵਾਦੀ ਲੱਗਦੀ ਹੈ ਵੇਖਣ ਨੂੰ, ਆਪ ਜੀ ਇਹ ਵੀ ਛਕੋ, ਇਹ ਵੀ ਅੰਗੀਕਾਰ ਕਰੋ।
ਕਹਿ ਨਏ ਨਏ ਤਰ ਆਗੇ,
ਏਦਾਂ ਕਹਿ ਕਹਿ ਕੇ ਨਵੇਂ ਨਵੇਂ ਜਿਹੜੇ ਪਕਵਾਨ ਬਣੇ ਸਨ, ਨਵੀਆਂ ਨਵੀਆਂ ਚੀਜ਼ਾਂ ਬਣਾਈਆਂ ਸਨ, ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਥਾਲ ਚ ਰੱਖ ਕੇ ਛਕਾਉਂਦੇ ਨੇ।
ਕਰੈ ਰਿਝਾਵਨ ਗੁਰੂ ਉਦਾਰ,
ਉਦਾਰ ਸਤਿਗੁਰਾਂ ਨੂੰ ਰਿਝਾਉਂਦੇ ਨੇ ਕਿ ਸਤਿਗੁਰੂ ਜੀ ਸਾਡੇ ਤੇ ਪ੍ਰਸੰਨ ਹੋ ਜਾਣ, ਮਹਾਰਾਜ ਸਾਡੇ ਤੇ ਕਿਰਪਾ ਦੇ ਘਰ ਵਿਚ ਆ ਕੇ ਤੁੱਠ ਪੈਣ, ਇਸ ਕਰਕੇ ਭਾਵਨਾ ਸਹਿਤ ਸੇਵਾ ਕਰ ਰਹੇ ਹਨ।
ਤ੍ਰਿਪਤ ਭਏ ਸੁੰਦਰ ਜਲ ਸੀਤਲ ਸਿੱਖ ਸੁਤਾਲੇ ਕਰ ਨਿਜ ਹਾਥ।
ਸਤਿਗੁਰੂ ਜੀ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੋ ਗਏ। ਫਿਰ ਜੋਧ ਰਾਏ ਦੀ ਘਰ ਵਾਲੀ ਸੀਤਲ ਠੰਡਾ ਜਲ ਲਿਆਈ, ਉਹ ਜਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਛਕਣ ਵਾਸਤੇ ਦਿੱਤਾ।
ਪੀਓ ਪਾਨ ਕਰਦੇ ਕੋ ਚੇਤਨ ਲੇਕਰ ਪੀਵਤ ਭੇ ਜਗਨਾਥ।
ਸੀਤਲ ਠੰਡਾ ਜਲ ਮਹਾਰਾਜ ਜੀ ਨੇ ਲਿਆ, ਲੈ ਕੇ ਉਹ ਜਲ ਗਰੀਬਨ ਵਾਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਗਤ ਦੇ ਨਾਥ ਜੀ ਨੇ ਪੀਤਾ ਹੈ।
ਕਰਿਓ ਚੁਰਾ ਅਰਪਾਨ ਪਖਾਰੇ,
ਫਿਰ ਉਸ ਜਲ ਨਾਲ ਚੂੜਾ ਕੀਤਾ, ਫਿਰ ਸਾਹਿਬ ਜੀ ਨੇ ਆਪਣੇ ਹੱਥ ਧੋਏ ਹਨ।
ਪ੍ਰੇਮ ਪਰਖ ਲਗ ਸ਼ਰਧਾ ਸਾਥ,
ਇਹਨਾਂ ਦਾ ਪ੍ਰੇਮ ਇਹਨਾਂ ਦੀ ਭਾਵਨਾ ਪਰਖਦੇ ਨੇ ਸਤਿਗੁਰੂ, ਇਹਨਾਂ ਦੇ ਅੰਦਰ ਦੀ ਸ਼ਰਧਾ ਵੇਖਦੇ ਨੇ।
ਵਰ ਕੋ ਦੇਤ ਪਏ ਸ਼੍ਰੀ ਜਗ ਗੁਰ ਜਬ ਦੰਪਤ ਪਦੀ ਤਾਰਿਓ ਮਾਤ।
ਸਤਿਗੁਰਾਂ ਨੂੰ ਭੋਜਨ ਛਕਾ ਕੇ ਹੱਥ ਧਵਾਣ ਤੋਂ ਬਾਅਦ ਜਦੋਂ ਮਹਾਰਾਜ ਜੀ ਬੈਠ ਗਏ ਨਾ, ਤੇ ਫਿਰ ਇਹਨਾਂ ਦੋਹਾਂ ਜੀਆਂ ਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ। ਜਦੋਂ ਇਹਨਾਂ ਨੇ ਮੱਥਾ ਟੇਕਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਇਹਨਾਂ ਨੂੰ ਵਰ ਦਿੱਤਾ।
ਤੁਮਰੇ ਉਰ ਗੁਰਮਤ ਹੋਏ ਪ੍ਰਾਪਤ ਹਮ ਪਰਲੋਕ ਮੈਂ ਬਣੈ ਸਾਏ।
ਗੁਰੂ ਹਰਗੋਬਿੰਦ ਸਾਹਿਬ ਨੇ ਵਰ ਦਿੱਤਾ, ਆਖਿਆ ਤੁਹਾਡੇ ਹਿਰਦੇ ਚ ਗੁਰਮਤ ਦਾ ਵਾਸਾ ਹੋਵੇ, ਅਸੀਂ ਪਰਲੋਕ ਵਿਚ ਵੀ ਤੁਹਾਡੇ ਮਦਦਗਾਰ ਹੋਵਾਂਗੇ। ਪਰਲੋਕ ਵਿਚ ਵੀ ਅਸੀਂ ਤੁਹਾਡੇ ਸਹਾਇਕ ਹੋਵਾਂਗੇ। ਅਸੀਸ ਦਿੱਤੀ ਹੈ ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਅਸੀਸਾਂ ਦਿੱਤੀਆਂ ਛੇਵੇਂ ਪਾਤਸ਼ਾਹ ਨੇ ਵਰ ਦਿੱਤੇ ਹਨ।
ਭਗਤ ਗਿਆਨ ਅਭਿਆਸੋ ਦੰਪਤ ਸਤ ਨਾਮ ਸਿਮਰੋ ਲਿਵ ਲਾਏ।
ਮਹਾਰਾਜ ਜੀ ਕਹਿੰਦੇ ਭਗਤੀ ਤੇ ਗਿਆਨ ਦੋਵਾਂ ਨੂੰ ਆਪਣੇ ਹਿਰਦੇ ਦੇ ਵਿਚ ਰੱਦੋ ਦੋਵੇਂ, ਔਰ ਸੱਚੇ ਨਾਮ ਦੇ ਨਾਲ ਆਪਣੀ ਲਿਵ ਲਾਓ। ਤੁਹਾਡੀ ਸੱਚੇ ਨਾਮ ਦੇ ਨਾਲ ਸੁਰਤ ਜੁੜੀ ਰਹੇ, ਪਰਮੇਸ਼ਰ ਦੇ ਨਾਮ ਨਾਲ ਤੁਹਾਡੀ ਲਿਵ ਲੱਗੀ ਰਹੇ।
ਪ੍ਰਭ ਭਾਣੇ ਮੈਂ ਹਰ ਕੋ ਹਿਤ ਤਰ,
ਪਰਮੇਸ਼ਰ ਦੇ ਭਾਣੇ ਵਿਚ ਸਦਾ ਖੁਸ਼ ਰਹੋ, ਅਕਾਲ ਪੁਰਖ ਦੇ ਭਾਣੇ ਵਿਚ ਸਦਾ ਖੁਸ਼ ਰਹੋ।
ਮੈਂ ਤਿਆਗੋ ਮਿਥਿਆ ਪਾਏ,
ਭਾਈ ਦੋਵੇਂ ਜਣੇ ਆਪਣੇ ਅੰਦਰੋਂ ਹਉਮੈ ਦਾ ਤਿਆਗ ਕਰ ਦਿਓ, ਕਿਉਂਕਿ ਹਉਮੈ ਜਿਹੜੀ ਏ ਤੇ ਝੂਠੀ ਹੈ ਨਾ। ਝੂਠੀ ਹਉਮੈ ਹੀ ਬੰਦਾ ਆਪਣੇ ਹਿਰਦੇ ਚ ਧਾਰਨ ਕਰੀ ਬੈਠਾ ਹੈ। ਇਸ ਝੂਠੀ ਹਉਮੈ ਨੂੰ, ਝੂਠੀ ਹੰਗਤਾ ਨੂੰ ਆਪਣੇ ਹਿਰਦੇ ਵਿਚੋਂ ਤਿਆਗ ਦਿਓ।
ਅਨਹੋਵਤੀ ਉਪਜੀ ਆ ਮੈਂ ਲੋਕੋ ਸਰੂਪ ਜੋ ਸਹਿਜ ਸੁਭਾਏ।
ਅਨਹੋਂਦੀ ਹਉਮੈ ਹਿਰਦੇ ਵਿਚ ਪੈਦਾ ਹੋ ਜਾਂਦੀ ਹੈ ਨਹੀਂ ਪਰ ਫਿਰ ਵੀ ਪੈਦਾ ਹੋ ਜਾਂਦੀ ਹੈ। ਇਸ ਅਣਹੋਂਦੀ ਹਉਮੈ ਨੂੰ ਆਪਣੇ ਹਿਰਦੇ ਚੋਂ ਤਿਆਗ ਕੇ ਆਪਣੇ ਨਿਜ ਸਰੂਪ ਨੂੰ ਸਹਿਜ ਸੁਭਾਏ ਸੁਤੇ ਸਿੱਧੀ ਜਾਣੋ ਕਿ ਤੁਹਾਡਾ ਸਵਰੂਪ ਕੀ ਹੈ, ਤੁਹਾਡੀ ਆਤਮਾ ਦਾ ਸਵਰੂਪ ਕੀ ਹੈ। ਉਸ ਪਵਿੱਤਰ ਸਹਿਜ ਸਰੂਪ ਨੂੰ ਵੇਖਣਾ ਕਰੋ।
ਉਤੋ ਭੂਤ ਜੋ ਰਹੇ ਭਵਿਖਤ ਸਚੇਤਨ ਆਨੰਦ ਪਰਮਾਨ।
ਤੁਹਾਡਾ ਜੋ ਸਵਰੂਪ ਹੈ ਉਹ ਪਹਿਲਾਂ ਵੀ ਸੀ, ਤੁਹਾਡਾ ਸਵਰੂਪ ਹੁਣ ਵੀ ਹੈ, ਔਰ ਤੁਹਾਡਾ ਸਵਰੂਪ ਤੁਹਾਡੇ ਸਰੀਰ ਤਿਆਗਣ ਤੋਂ ਬਾਅਦ ਵੀ ਰਹੇਗਾ। ਐਸਾ ਜਿਹੜਾ ਤੁਹਾਡਾ ਸਤ ਚੇਤਨ ਆਨੰਦ ਸਰੂਪ ਹੈ ਉਹਦੇ ਵਿਚ ਆਪਣਾ ਧਿਆਨ ਜੋੜੋ, ਉਹਦੇ ਵਿਚ ਤੁਸੀਂ ਆਪਣੀ ਸੁਰਤ ਨੂੰ ਟਿਕਾ ਕੇ ਰੱਖੋ।
ਸੋ ਸਰੂਪ ਤੁਮੇ ਆਪਣੋ ਜਾਣੋ ਮੈਂ ਉਪਜੈ ਮੈਂ ਹੋਵਤ ਆਨ।
ਸਤ ਚੇਤਨ ਆਨੰਦ ਹੀ ਤੁਹਾਡਾ ਸਰੂਪ ਹੈ, ਉਹੀ ਤੁਹਾਡਾ ਸਰੂਪ ਹੈ ਜਿਹਦਾ ਨਾ ਤਾਂ ਜਨਮ ਹੁੰਦਾ ਹੈ ਔਰ ਨਾ ਹੀ ਜਿਸ ਦਾ ਮਰਨ ਹੁੰਦਾ ਹੈ। ਉਹ ਸਦੀਵ ਰਹਿਣ ਵਾਲਾ ਜੋ ਸਤ ਚੇਤਨ ਆਨੰਦ ਸਰੂਪ ਹੈ ਉਸ ਨੂੰ ਤੁਸੀਂ ਆਪਣੇ ਹਿਰਦੇ ਚ ਜਾਣੋ, ਉਹਦੇ ਗਿਆਨ ਨੂੰ ਹਿਰਦੇ ਚ ਗ੍ਰਹਿਣ ਕਰੋ।
ਸੂਖਮ ਤੇ ਅਤ ਸੂਖਮ ਹੈ ਨਿਤ।
ਉਹ ਜਿਹੜਾ ਸਵਰੂਪ ਹੈ ਨਾ ਤੁਹਾਡਾ, ਮਹਾਰਾਜ ਜੀ ਦੋਵਾਂ ਨੂੰ ਗਿਆਨ ਦੇ ਰਹੇ, ਜੋਧ ਰਾਏ ਤੋਂ ਦੀ ਘਰ ਵਾਲੀ ਨੂੰ, ਕਿ ਉਹ ਜਿਹੜਾ ਤੁਹਾਡਾ ਪਵਿੱਤਰ ਸਰੂਪ ਹੈ ਉਹ ਸੂਖਸ਼ਮ ਤੋਂ ਸੂਖਸ਼ਮ ਹੈ, ਬਹੁਤ ਜ਼ਿਆਦਾ, ਇਤਨਾ ਸੂਖਸ਼ਮ ਕਿ ਇਹ ਅੱਖਾਂ ਉਸ ਸੂਖਮ ਸਰੂਪ ਨੂੰ ਵੇਖ ਨਹੀਂ ਸਕਦੀਆਂ। ਮਹਾਰਾਜ ਗੁਰੂ ਕਲਗੀਧਰ ਦੇ ਵੀ ਬਚਨ ਨੇ, ਸੂਖਮ ਤੇ ਸੂਖਮ ਕਰ ਚੀਨੋ ਬਿਰਧਨ, ਬਿਰਧ ਬਤਾਏ ਸੂਖਮ ਤੋਂ ਸੂਖਮ ਤੁਹਾਡਾ ਸਰੂਪ ਹੈ।
ਮੈਦ ਤੇ ਮੈਦਮਾਨ,
ਉਹ ਸੂਖਸ਼ਮ ਤੋਂ ਸੂਖਸ਼ਮ ਵੀ ਹੈ ਔਰ ਵੱਡੇ ਤੋਂ ਵੱਡਾ ਵੀ ਹੈ। ਬਿਰਧਨ ਬਿਰਧ ਬਤਾਏ, ਵੱਡੇ ਤੋਂ ਵੱਡਾ ਵੀ ਹੈ, ਇਤਨਾ ਵੱਡਾ ਸਰੂਪ ਹੈ ਉਹ ਕਿ ਉਸ ਵੱਡੇ ਸਵਰੂਪ ਨੂੰ ਵੀ ਇਹ ਨੇਤਰ ਸੰਪੂਰਨ ਰੂਪ ਚ ਨਹੀਂ ਵੇਖ ਸਕਦੇ।
ਅੰਤਕਰਨ ਉਪਾਧੀ ਸੋ ਮਿਲ ਇੰਦਰਾ ਸੋ ਸੰਬੰਧ ਪੁਨ ਠਾਨ।
ਅੰਤਕਰਨ ਦੀ ਉਪਾਧੀ ਨਾਲ ਮਿਲਣ ਕਰਕੇ ਇੰਦਰੀਆਂ ਨਾਲ ਸੰਬੰਧ ਹੁੰਦਾ ਤੇ ਇੰਦਰੀਆਂ ਦੇ ਸੰਬੰਧ ਕਰਕੇ ਇਹ ਜੀਵ ਦਾ ਜਿਹੜਾ ਮਨ ਹੈ ਬਾਹਰ ਮੁਖੀ ਹੋ ਕੇ ਬਾਹਰ ਨੂੰ ਦੌੜਦਾ ਹੈ।
ਹਰਕ ਸੋਗ ਕੋ ਭਾਗੀ ਬਣ ਕਰ ਜਨਮ ਮਰਨ ਕੋ ਪੁਨ ਪੁਨ ਪਾਏ।
ਬਾਹਰ ਮੁਖੀ ਬਿਰਤੀ ਹੋਣ ਕਰਕੇ ਫਿਰ ਇਹ ਹਰਖ ਤੇ ਸੋਗ ਦਾ ਭਾਗੀਦਾਰ ਬਣਦਾ ਹੈ, ਹਰਖ ਸੋਗ ਦਾ ਹਿੱਸੇਦਾਰ ਬਣ ਕੇ ਬਾਰ ਬਾਰ ਜੰਮਦਾ, ਬਾਰ ਬਾਰ ਮਰਦਾ, ਬਾਰ ਬਾਰ ਜਨਮ ਤੇ ਮਰਨ ਉਦੋਂ ਹੁੰਦਾ ਜਦੋਂ ਇਸ ਅੰਤਸ਼ਕਰਨ ਦਾ ਸੰਬੰਧ ਇੰਦਰੀਆਂ ਨਾਲ ਹੁੰਦਾ ਹੈ ਤੇ ਬਾਹਰ ਮੁਖੀ ਬਿਰਤੀ ਹੋਣ ਕਰਕੇ ਜੰਮਦਾ ਮਰਦਾ, ਪਰ ਉਸੇ ਅੰਤਸ਼ਕਰਨ ਦੀ ਮਨ ਦੀ ਬਿਰਤੀ ਅੰਤਰਮੁਖੀ ਹੋ ਜਾਏ, ਇੰਦਰੀਆਂ ਨਾਲ ਸੰਬੰਧ ਟੁੱਟ ਕੇ ਉਸ ਮਨ ਦਾ ਸੰਬੰਧ ਆਤਮਾ ਨਾਲ ਹੋ ਜਾਏ ਤੇ ਫਿਰ ਇਹਦਾ ਜਨਮ ਮਰਨ ਕੱਟਿਆ ਵੀ ਜਾਂਦਾ ਹੈ। ਮਹਾਰਾਜ ਕਹਿੰਦੇ ਜਦੋਂ ਤੱਕ ਇੰਦਰੀਆਂ ਨਾਲ ਸੰਬੰਧ ਬਣਿਆ ਹੋਇਆ ਉਦੋਂ ਤੱਕ ਇਹਦਾ ਜਨਮ ਤੇ ਮਰਨ ਬਣਿਆ ਹੋਇਆ।
ਮੈਂ ਸੰਖਿਆ ਪੂਰਵ ਤਨ ਧਾਰਨ 84 ਲੱਖ ਜੂਨ ਪਰਮਾਰੇ।
ਮਹਾਰਾਜ ਜੀ ਕਹਿੰਦੇ ਪਤਾ ਹੀ ਨਹੀਂ ਪਹਿਲਾਂ ਇਹਨੇ ਕਿੰਨੇ ਸਰੀਰ ਧਾਰਨ ਕੀਤੇ ਨੇ, 84 ਲੱਖ ਜੂਨੀਆਂ ਨੇ, ਪਤਾ ਨੀ 84 ਲੱਖ ਜੂਨੀਆਂ ਚ ਕਿੰਨੀ ਕੁ ਵਾਰ ਭਟਕਿਆ, ਕਿੰਨੀ ਕੁ ਵਾਰ ਭਰਮਿਆ, ਭਰਮਣ ਤੋਂ ਬਾਅਦ ਇਹ ਮਨੁੱਖੀ ਸਰੀਰ ਦੀ ਪ੍ਰਾਪਤੀ ਹੋਈ ਹੈ।
ਅੱਗੇ ਜੁਗ ਅਸੰਖ ਮੈਂ ਜਾਣੋ ਧਰੈ ਦੇ ਹੋਗੈ ਬਿਨ ਸਾਏ।
ਜੇ ਆਪਣੇ ਸਵਰੂਪ ਨੂੰ ਨਹੀਂ ਜਾਣਦਾ ਆਤਮ ਸਵਰੂਪ ਨੂੰ, ਤੇ ਮਹਾਰਾਜ ਜੀ ਕਹਿੰਦੇ ਅੱਗੇ ਫੇਰ ਇਹਨੂੰ ਇਹ ਸਰੀਰ ਤਿਆਗ ਕੇ ਅਸੰਖ ਯੁਗਾਂ ਤੱਕ ਇਹਨੂੰ ਜਨਮ ਧਾਰਨ ਕਰਕੇ ਫਿਰ ਜਨਮ ਭੋਗਣੇ ਪੈਂਦੇ ਨੇ, ਫਿਰ ਅਨੇਕਾਂ ਜੂਨੀਆਂ ਵਿਚ ਇਹਨੂੰ ਭਟਕਣਾ ਪੈਂਦਾ। ਇਹ ਅਨੇਕਾਂ ਜਨਮਾਂ ਦੇ ਕਰਮਾਂ ਦੇ ਭੋਗਾਂ ਨੂੰ ਭੋਗਦਾ ਹੋਇਆ ਬਿਨਸਦਾ, ਜੰਮਦਾ ਮਰਦਾ, ਬਾਰ ਬਾਰ ਜੰਮਦਾ ਮਰਦਾ,
ਬਾਰ ਬਾਰ ਜੰਮ ਕੇ ਬਸ ਫਰਕ ਹੈ ਉੱਚ ਤੇ ਨੀਚ ਹਟ ਕੇ ਭਾਏ,
ਬਾਰ ਬਾਰ ਜੰਮਾਂ ਦੇ ਵਸ ਪੈਂਦਾ ਤੇ ਬਾਰ ਬਾਰ ਜੰਮਾਂ ਦੇ ਵਸ ਪੈ ਕੇ ਕਦੇ ਉੱਚੀਆਂ ਜੂਨੀਆਂ ਵਿਚ ਕਦੇ ਨੀਚ ਜੂਨੀਆਂ ਵਿਚ ਭਟਕਦਾ। ਉਹ ਹਾਲਤ ਬਣਦੀ ਜਿਵੇਂ ਹਲਟ ਚੱਲਦੀ ਹੈ ਨਾ ਪਾਣੀ ਦੀ, ਭਰਦੀ ਹੈ ਖਾਲੀ ਹੁੰਦੀ ਹੈ ਫਿਰ ਭਰਦੀ ਹੈ ਖਾਲੀ ਹੁੰਦੀ ਹੈ, ਉਸ ਹਲਟ ਦੇ ਸਮਾਨ ਇਹ ਵੀ ਜਨਮ ਮਰਨ ਦੀਆਂ ਜਗੇੜਾਂ ਦੇ ਵਿਚ ਭਰਕਦਾ, ਆਉਂਦਾ ਹੈ ਜਾਂਦਾ ਹੈ, ਇਹ ਆਵਾਗੌਣ ਇਹਦਾ ਵੀ ਬਣਿਆ ਰਹਿੰਦਾ ਹੈ।
ਜੈ ਤਨ ਧਰੈ ਸਿਰੈ ਨੈ ਕਿਤੋਂ,
ਜਿੱਥੇ ਵੀ ਸਰੀਰ ਧਾਰਨ ਕਰਕੇ ਜਾਂਦਾ ਉਥੇ ਟਿਕਾ, ਕਿਉਂਕਿ ਜੇ ਸਰੀਰ ਰੱਖਿਆ ਧਾਰਿਆ ਤੇ ਮੌਤ ਤਾਂ ਹੋਣੀ ਹੋਣੀ ਹੈ। ਕਿਸੇ ਦਾ ਵੀ ਸਰੀਰ ਸਦੀਵ ਕਾਲ ਲਈ ਨਹੀਂ ਰਿਹਾ ਨਾ ਰਹਿਣਾ ਹੈ। ਜਦੋਂ ਵੀ ਕਿਤੇ ਸਰੀਰ ਧਾਰਨ ਕਰਕੇ ਜਾਂਦਾ ਕਿਤੇ ਵੀ ਥਿਰ ਨਹੀਂ ਟਿਕ ਟਿਕ ਥਿਰ ਹੋ ਕੇ ਨਹੀਂ ਰਹਿੰਦਾ,
ਬਿਨ ਤਨ ਰਹਿ ਨਹੀਂ ਕਿਸ ਕਾਲ,
ਤੇ ਬਿਨਾਂ ਸਰੀਰ ਤੋਂ ਕਿਤੇ ਰਹਿ ਹੀ ਨਹੀਂ ਸਕਦਾ। ਸਰੀਰ ਵਿਚ ਇਹਨੂੰ ਜਾਣਾ ਹੀ ਪੈਂਦਾ, ਭਾਵੇਂ ਭੂਤਾਂ ਪ੍ਰੇਤਾਂ ਦੇ ਸਰੀਰ ਵਿਚ ਵੀ ਜਾਏ, ਸੂਖਮ ਸਰੀਰਾਂ ਵਿਚ ਵੀ ਜਾਏ, ਸਰੀਰ ਤੇ ਇਹਨੂੰ ਰੱਖਣਾ ਹੀ ਪੈਂਦਾ। ਸਰੀਰ ਤੋਂ ਬਿਨਾਂ ਇਹ ਕਿਤੇ ਨਹੀਂ ਰਹਿ ਸਕਦਾ, ਇਸ ਕਰਕੇ ਬਾਰ ਬਾਰ ਮਰਦਾ ਤੇ ਜੰਮਦਾ।
ਯਾਂ ਤੇ ਬੜ ਸੰਕਟ ਕੋ ਤਿਆਗਨ, ਕਰੈ ਭਲੇ ਨਰ ਜਤਨ ਮਿਸਾਲ,
ਕਰਕੇ ਇਸ ਵੱਡੇ ਸੰਕਟ ਨੂੰ ਤਿਆਗ ਕੇ ਜਿਹੜੇ ਭਲੇ ਪੁਰਖ ਨੇ ਇਹਦਾ ਤਿਆਗ ਕਰਕੇ ਯਤਨ ਕਰਦੇ ਨੇ ਕਿ ਅਸੀਂ ਇਸ ਜਨਮ ਤੇ ਮਰਨ ਦੇ ਗੇੜੇ ਤੋਂ ਮੁਕਤ ਹੋ ਕੇ ਆਪਣੇ ਨਿਜ ਸਰੂਪ ਚ ਸਮਾ ਕੇ ਸਦਾ ਵਾਸਤੇ ਮੁਕਤ ਹੋ ਜਾਈਏ। ਐਸਾ ਯਤਨ ਭਲੇ ਪੁਰਖ ਕਰਦੇ ਹਨ।
ਇੱਕ ਸਿਮਰਨ ਸਤਨਾਮ ਕਰੇ ਬਿਨ ਫਸਿਓ ਰਹੇ ਇਹ ਨਿਤ ਜਮ ਕਾਲ।
ਪਾਤਸ਼ਾਹ ਜੀ ਕਹਿੰਦੇ ਇੱਕ ਪਰਮੇਸ਼ਰ ਦੇ ਨਾਮ ਦੇ ਸਿਮਰਨ ਤੋਂ ਬਿਨਾਂ ਇਹ ਜੀਵ ਫਸਿਆ ਰਹਿੰਦਾ, ਆਵਾਗੌਣ ਦੇ ਚੱਕਰਾਂ ਵਿਚ ਫਸਿਆ ਰਹਿੰਦਾ। ਜਨਮ ਮਰਨ ਤੋਂ ਮੁਕਤ ਹੋ ਸਕਦਾ ਇੱਕੋ ਜ਼ਰੀਆ, ਇੱਕੋ ਸਾਧਨ ਹੈ, ਉਹ ਹੈ ਪਰਮੇਸ਼ਰ ਦਾ ਨਾਮ। ਪ੍ਰਭੂ ਨਾਮ ਤੋਂ ਬਿਨਾਂ ਇਹ ਜਨਮ ਮਰਨ ਦੇ ਗੇੜਾਂ ਤੋਂ ਮੁਕਤ ਨਹੀਂ ਹੋ ਸਕਦਾ। ਇਹਦੀ ਬੰਦ ਖਲਾਸੀ ਸਿਰਫ ਪਰਮੇਸ਼ਰ ਦੇ ਨਾਮ ਦੁਆਰਾ ਹੋ ਸਕਦੀ ਹੈ।
ਬਿਨ ਸਤਗੁਰ ਤੇ ਨਾਮ ਨਾ ਪ੍ਰਾਪਤ, ਗੁਰ ਸੇਵੈ ਤਬ ਹੋਏ ਨਿਆਲ।
ਪਰ ਸਤਗੁਰਾਂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਨਾਮ ਬਿਨਾਂ ਮੁਕਤੀ ਨਹੀਂ ਮਿਲਦੀ। ਪਰ ਜਿਹੜਾ ਨਾਮ ਹੈ ਉਹ ਗੁਰੂ ਬਿਨਾਂ ਨਹੀਂ ਮਿਲਦਾ, ਸਤਿਗੁਰਾਂ ਤੋਂ ਬਿਨਾਂ ਨਾਮ ਪ੍ਰਾਪਤ ਨਹੀਂ ਹੁੰਦਾ। ਜਿਹੜੇ ਸਤਿਗੁਰਾਂ ਦੀ ਸੇਵਾ ਕਰਦੇ ਨੇ ਉਹੀ ਨਿਹਾਲ ਹੋ ਜਾਂਦੇ ਹਨ।
ਤੋਏਰਾ ਸੁਨਤ ਜੋਧ ਕੈ ਜੋਰ ਕਰ ਲਖੋ ਆਪਣੇ ਦਾਸ।
ਜੋਧ ਰਾਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਸੁਣੇ ਨੇ, ਸੁਣ ਕੇ ਜੋਧ ਰਾਏ ਨੇ ਹੱਥ ਜੋੜੇ, ਹੱਥ ਜੋੜ ਕੇ ਕਹਿਣ ਲੱਗਾ, ਸਤਿਗੁਰੂ ਸਾਨੂੰ ਕਿਰਪਾ ਕਰਕੇ ਆਪਣਾ ਦਾਸ ਜਾਣੋ, ਸਾਨੂੰ ਆਪਣਾ ਸੇਵਕ ਜਾਣੋ।
ਰੱਖੋ ਲਾਜ ਨਿਜ ਨਾਮ ਕੇ ਕੀਜੈ ਸੁਮਤ ਪ੍ਰਕਾਸ਼।
ਮਹਾਰਾਜ ਤੁਸੀਂ ਆਪਣੇ ਨਾਮ ਦੀ ਲਾਜ ਰੱਖੋ, ਕਿਉਂਕਿ ਸਾਡਾ ਨਾਂ ਨਹੀਂ ਹੁਣ ਪ੍ਰਗਟ ਹੋਣਾ, ਹੁਣ ਦੁਨੀਆਂ ਵਿਚ ਇਹੀ ਪ੍ਰਗਟ ਹੋਣਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਨੇ, ਉਹਨਾਂ ਦੇ ਦਾਸ ਨੇ। ਤੇ ਮਹਾਰਾਜ ਤੁਸੀਂ ਆਪਣੇ ਨਾਮ ਦੀ ਲਾਜ ਰੱਖੋ ਔਰ ਸਾਡੇ ਅੰਦਰ ਸੁਮਤ ਦਾ ਪ੍ਰਕਾਸ਼ ਕਰੋ।
ਪ੍ਰਾਪਤ ਹੋ ਤੇ ਤਿਆਰੀ ਕਰੋ ਰੁਚੈਨਤ ਜਿਵੇਂ ਸਾਥ।
ਮਹਾਰਾਜ ਤੁਸੀਂ ਕੱਲ ਨੂੰ ਚਾਲਾ ਪਾਉਣਾ ਤੇ ਕਿਰਪਾ ਕਰੋ ਮੈਨੂੰ ਵੀ ਆਗਿਆ ਬਖਸ਼ੋ, ਮੈਂ ਵੀ ਤਿਆਰੀ ਕਰ ਲਵਾਂ, ਕਿਉਂਕਿ ਮੈਂ ਤੁਹਾਡਾ ਸੰਗ ਛੱਡਣਾ ਨਹੀਂ ਚਾਹੁੰਦਾ। ਜੇ ਤੁਸੀਂ ਚੱਲੇ ਹੋ ਤੇ ਪਾਤਸ਼ਾਹ ਮੈਂ ਵੀ ਤੁਹਾਡੇ ਨਾਲ ਹੀ ਚੱਲਾਂਗਾ।
ਦਰਸ਼ਨ ਤੇ ਆਨੰਦ ਹੋਏ ਲਿਓ ਸੰਗ ਮੁਝ ਨਾਥ।
ਕਿਉਂਕਿ ਮਹਾਰਾਜ ਤੁਹਾਡੇ ਦਰਸ਼ਨਾਂ ਕਰਕੇ ਮੇਰੇ ਅੰਦਰ ਆਨੰਦ ਵਰਤਦਾ ਹੈ, ਤੇ ਮਹਾਰਾਜ ਜੇ ਤੁਸੀਂ ਚੱਲੇ ਹੋ ਤੇ ਕਿਰਪਾ ਕਰਕੇ ਮੈਨੂੰ ਵੀ ਨਾਲ ਲੈ ਚੱਲੋ, ਕਿਉਂਕਿ ਮੈਂ ਹੁਣ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ। ਗਰੀਬ ਨਵਾਜ ਜੀ
ਹੁਣ ਪ੍ਰਸੰਨ ਹੋਇਆ ਸਤਿਗੁਰੂ ਕਿਰਪਾ ਰਸੀਲੇ ਨੈਣ।
ਜੋਧ ਰਾਏ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਬੜੇ ਪ੍ਰਸੰਨ ਹੋਏ, ਕਿਰਪਾ ਭਰੇ ਰਸੀਲੇ ਨੈਣਾ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਭਾਈ ਜੋਧ ਰਾਏ ਵੱਲ ਵੇਖਦੇ ਨੇ।
ਇੱਕ ਦੰਪਤ ਕੇ ਭਾਵ ਕੋ ਕੈਦ ਸਮੁਖ ਤੇ ਬੈਨ।
ਜੋਧ ਰਾਏ ਦੀ ਘਰ ਵਾਲੀ ਤੇ ਜੋਧ ਰਾਏ ਦੋਵਾਂ ਦੀ ਭਾਵਨਾ ਸਤਿਗੁਰੂ ਜੀ ਵੇਖਦੇ ਨੇ, ਦੋਹਾਂ ਦੇ ਅੰਦਰ ਦਾ ਭਾਵ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ,
ਅਬ ਤੁਮ ਕਾਂਗੜ ਪੁਰ ਬਸੋ ਹਿਰਦੈ ਧਾਰ ਗੁਰ ਧਿਆਨ।
ਵਚਨ ਕੀਤਾ ਭਾਈ ਹੁਣ ਤੁਸੀਂ ਇੱਥੇ ਕਾਂਗੜ ਨਗਰ ਚ ਰਹੋ, ਇੱਥੇ ਹੀ ਵਸੋ ਤੇ ਆਪਣੇ ਹਿਰਦੇ ਚ ਗੁਰੂ ਦਾ ਧਿਆਨ ਧਾਰੋ, ਆਪਣੇ ਹਿਰਦੇ ਚ ਗੁਰੂ ਦੀ ਮੂਰਤ ਵਸਾਓ,
ਸਤਨਾਮ ਸਿਮਰਨ ਕਰੋ ਦੋਇ ਲੋਕਨ ਕਲਿਆਣ।
ਔਰ ਗੁਰੂ ਦਾ ਧਿਆਨ ਹਿਰਦੇ ਚ ਧਾਰਨ ਕਰਕੇ ਸੱਚੇ ਨਾਮ ਦਾ ਸਿਮਰਨ ਕਰੋ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਗੁਰੂ ਕੇ ਸ਼ਬਦ ਦਾ ਅਭਿਆਸ ਕਰੋ, ਤੁਹਾਡੀ ਦੋਹਾਂ ਲੋਕਾਂ ਵਿਚ ਇਸ ਲੋਕ ਵਿਚ ਵੀ ਪਰਲੋਕ ਵਿਚ ਵੀ ਕਲਿਆਣ ਹੋਵੇਗੀ।
ਹੁਣ ਹਮ ਪਥੈ ਹਕਾਰ ਜਬ ਕੋ ਦਿਨ ਕਿਤਕ ਬਿਤਾਏ।
ਮਹਾਰਾਜ ਜੀ ਕਹਿੰਦੇ ਅਸੀਂ ਕੁਝ ਦਿਨ ਹੋਰ ਬਤੀਤ ਕਰਕੇ ਤੁਹਾਡੇ ਕੋਲ ਸੱਦਾ ਭੇਜਾਂਗੇ, ਜੋਧ ਰਾਏ ਜੀ ਤੁਹਾਨੂੰ ਅਸੀਂ ਆਪਣੇ ਕੋਲ ਕੁਝ ਦਿਨਾਂ ਬਾਅਦ ਬੁਲਾਵਾਂਗੇ।
ਮਿਲੋ ਆਨਿਆ ਆਨੰਦ ਸੋ ਕੋਈ ਡੇਰਾ ਜਿਸ ਛਾਏ।
ਸਾਡਾ ਡੇਰਾ ਹੋਵੇਗਾ ਉੱਥੇ ਆ ਕੇ ਤੁਸੀਂ ਸਾਨੂੰ ਮਿਲ ਲਿਆ ਜੀ, ਹੁਣ ਤੁਸੀਂ ਇੱਥੇ ਹੀ ਰਹੋ, ਅਸੀਂ ਚੱਲਦੇ ਆ, ਕੁਝ ਦਿਨਾਂ ਬਾਅਦ ਅਸੀਂ ਤੁਹਾਨੂੰ ਸੱਦਾ ਭੇਜਾਂਗੇ ਜਿੱਥੇ ਡੇਰਾ ਕਰਾਂਗੇ, ਤੇ ਉੱਥੇ ਆ ਕੇ ਤੁਸੀਂ ਸਾਨੂੰ ਡੇਰੇ ਤੇ ਮਿਲ ਆਇਆ ਜੇ, ਉਦੋਂ ਤੱਕ ਤੁਸੀਂ ਇੱਥੇ ਆਪਣੀ ਜਗ੍ਹਾ ਤੇ ਰਹੋ।
ਬਹੁਰ ਜੋਧ ਕੀ ਪਾਰ ਜਾ ਬੋਲੀ ਬਿਨੈ ਸਮੇਤ।
ਜਦੋਂ ਸਤਿਗੁਰਾਂ ਨੇ ਬਚਨ ਕਹੇ ਤੇ ਭਾਈ ਜੋਧ ਰਾਏ ਦੀ ਘਰ ਵਾਲੀ ਬੋਲੀ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗੀ,
ਰਾਵਰ ਵੀ ਸਦੇਸ਼ ਮੈਂ ਆਵੋ ਕਬੈ ਨਕੇਤ।
ਕਹਿਣ ਲੱਗੀ ਸਤਿਗੁਰੂ ਜੀ ਜੇ ਕਦੇ ਦੁਬਾਰਾ ਆਪ ਜੀ ਇਸ ਦੇਸ਼ ਵਿਚ ਆਓ ਤੇ ਸਾਡੇ ਘਰ ਜਰੂਰ ਆਇਆ ਜੇ, ਹੁਣ ਤੇ ਆਪ ਚੱਲੇ ਹੋ, ਪਰ ਅੱਜ ਜਦੋਂ ਦੁਬਾਰਾ ਆਪ ਜੀ ਇੱਥੇ ਆਓਗੇ ਤੇ ਮੇਰੀ ਇਹ ਬੇਨਤੀ ਹੈ ਕਿ ਸਾਡੇ ਘਰ ਵਿਚ ਆਪ ਜੀ ਜਰੂਰ ਚਰਨ ਪਾਉਣਾ।
ਕੌਣ ਸ਼੍ਰੀ ਹਰਗੋਬਿੰਦ ਕਯੋ ਰੂਪ ਅਪਰ ਕੋ ਧਾਰ।
ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ, ਕਹਿੰਦੇ ਅਸੀਂ ਬਚਨ ਕਰਦੇ ਆ ਆਵਾਂਗੇ, ਪਰ ਇਸ ਰੂਪ ਚ ਨਹੀਂ ਦੂਸਰੇ ਸਰੂਪ ਵਿਚ ਆਵਾਂਗੇ, ਉਦੋਂ ਸਾਡਾ ਸਰੂਪ ਹੋਰ ਹੋਵੇਗਾ। ਇਸ਼ਾਰਾ ਕੀਤਾ, ਉਹ ਬਚਨ ਪੂਰਾ ਵੀ ਕੀਤਾ ਛੇਵੇਂ ਪਾਤਸ਼ਾਹ ਨੇ। ਜਦੋਂ ਦਸਵੇਂ ਜਾਮੇ ਚ ਗੁਰੂ ਕਲਗੀਧਰ ਦਾ ਸਰੂਪ ਧਾਰਿਆ, ਫਿਰ ਇਹਦੇ ਪੋਤਰੇ ਸਨ ਜੋਧ ਰਾਏ ਦੇ ਚੌਧਰੀ ਸ਼ਮੀਰ ਤੇ ਲਖਮੀਰ, ਉਹਨਾਂ ਦੇ ਘਰ ਮਹਾਰਾਜ ਕਲਗੀਧਰ ਜੀ ਕਈ ਮਹੀਨੇ ਆ ਕੇ ਰਹੇ, ਆ ਕੇ ਚਰਨ ਪਾਏ, ਉਹ ਬਚਨ ਪੂਰਾ ਕੀਤਾ। ਮਹਾਰਾਜ ਜੀ ਕਹਿੰਦੇ ਹੁਣ ਤਾਂ ਇਸ ਜਾਮੇ ਵਿਚ ਤਾਂ ਨਹੀਂ, ਪਰ ਜਦੋਂ ਆਵਾਂਗੇ ਉਦੋਂ ਸਾਡਾ ਹੋਰ ਸਵਰੂਪ ਹੋਵੇਗਾ।
ਤੋ ਸੰਤਤ ਕੇ ਸਦਨ ਮੈਂ ਬਸੋ ਆਨ ਤਿਸ ਬਾਰ,
ਤੁਹਾਡੀ ਸੰਤਾਨ ਦੇ ਘਰ ਵਿਚ ਆ ਕੇ ਅਸੀਂ ਵਸਾਂਗੇ ਉਸ ਸਮੇਂ।
ਵੈਸੇ ਤੂੰ ਤੋਏ ਅਧਿਕ ਸੁਖ ਤੁਮ ਆਏ ਮਮ ਕਾਜ।
ਮਹਾਰਾਜ ਜੀ ਕਹਿੰਦੇ ਤੁਹਾਡੀ ਵੰਸ਼ ਬੜਾ ਸੁਖ ਪਾਵੇਗੀ, ਕਿਉਂਕਿ ਤੁਸੀਂ ਸਾਡੇ ਕੰਮ ਆਏ ਹੋ, ਤੁਸੀਂ ਸਾਡੇ ਵਾਸਤੇ ਬੜੀ ਘਾਲਣਾ ਘਾਲੀ ਹੈ, ਸੇਵਾ ਕੀਤੀ ਹੈ।
ਹਲਤ ਪਲਤ ਰੱਖੇ ਭੁਗਤੋ ਰਾਜ ਸਮਾਜ,
ਲੋਕ ਪ੍ਰਲੋਕ ਵਿਚ ਅਸੀਂ ਤੁਹਾਡੇ ਰੱਖਿਅਕ ਹਾਂ, ਤੁਸੀਂ ਸੁਖ ਭੋਗੋ, ਆ ਸਾਰੇ ਸੁਖ ਪ੍ਰਾਪਤ ਕਰੋ।
ਇਮਰ ਦਿਓ ਵਿਸਾਲ ਕੋ ਜੋ ਲੋਕਨ ਸੁਖ ਕੇਰ।
ਇਹਦਾ ਸਤਿਗੁਰਾਂ ਨੇ ਬੜਾ ਭਾਰੀ ਵਿਸ਼ਾਲ ਵਰ ਦਿੱਤਾ, ਦੋਵਾਂ ਲੋਕਾਂ ਦਾ ਸੁਖ ਬਖਸ਼ਿਆ ਹੈ।
ਸੰਪਤ ਪਾਏ ਪ੍ਰਮੋਦ ਕੋ ਸਿਰ ਤਰ ਪਦ ਤਰ ਰੂਰ।
ਸਤਿਗੁਰਾਂ ਦੇ ਬਚਨ ਪ੍ਰਾਪਤ ਕਰਕੇ ਦੋਵੇਂ ਖੁਸ਼ ਹੋਏ, ਦੋਵਾਂ ਨੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਮੱਥਾ ਟੇਕਿਆ।
ਆਸ਼ਿਕ ਦੇ ਸਤਿਗੁਰ ਉੱਠੇ ਸ਼ਿਵਰ ਬਿਰਾਜੇ ਜਾਏ,
ਅਸੀਸਾਂ ਦੇ ਕੇ ਇਹਨਾਂ ਨੂੰ ਸਤਿਗੁਰੂ ਜੀ ਉੱਠੇ ਨੇ, ਉੱਠ ਕੇ ਆਪਣੇ ਡੇਰੇ ਤੇ ਆਣ ਕੇ ਬਿਰਾਜੇ ਹਨ।
ਸੁਭਤ ਜਥਾ ਸੁਖ ਜਾਮਨੀ ਪ੍ਰਾਤ ਪਈ ਪੁਨ ਆਏ,
ਆਪਣੇ ਆਸਣ ਤੇ ਆਣ ਬਿਰਾਜੇ ਨੇ ਸੁਖ ਨਾਲ ਰਾਤ ਬਤੀਤ ਕੀਤੀ, ਅਗਲਾ ਦਿਨ ਹੋਇਆ ਹੈ।
ਸੋਚ ਇਸ਼ਨਾਨ ਸੁਧਿਆਨ ਕਰ ਬਸਤਰ ਸ਼ਸਤਰ ਕੋ ਪਾਏ।
ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰਾਂ ਨੇ ਸੋਚ ਇਸ਼ਨਾਨ ਕੀਤਾ ਔਰ ਧਿਆਨ ਵਿਚ ਸਮਾਧੀ ਚ ਬੈਠੇ ਨੇ। ਦਿਨ ਚੜਿਆ ਤੇ ਸਤਿਗੁਰੂ ਜੀ ਨੇ ਸੋਹਣੇ ਸ਼ਸਤਰ ਬਸਤਰ ਸਰੀਰ ਤੇ ਧਾਰਨ ਕੀਤੇ ਹਨ।
ਤਿਆਰੀ ਰੂਡਨ ਤੋਂ ਬਏ ਸ਼੍ਰੀ ਸਤਿਗੁਰ ਸੁਖ ਦਾਏ।
ਸਤਿਗੁਰੂ ਜੀ ਅਰੂੜ ਵਾਸ ਤਿਆਰ ਹੋਏ ਨੇ ਚੱਲਣ ਵਾਸਤੇ ਕਾਂਗੜਪੁਰ ਤੋਂ, ਕਾਂਗੜਪੁਰੋਂ ਕੂਚ ਕਰਕੇ ਅੱਗੇ ਸਤਿਗੁਰੂ ਜੀ ਕਈ ਜੀਵਾਂ ਦਾ ਉਧਾਰ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।